परम सत्कार योग गुरु जी की साजी नवाजी गुरु स्वरूप साध संगत जीओ सतगुरु गुरु ग्रंथ साहब महाराज जी अपार कृपा अपार रहमतां बेअंत बख्शां बख्श रहे हैं खुले दर्शन दार अमृत वेले तो अमृतमई बाणी दे जाप सतगुरां दी सर्वासा पूर्ण करन वाली पवित्र बाणी श्री आसा जी दी वार दे कीर्तन अपने दर ते आईयां संगतां दीआं अरदासां बेनतियां सुन के गुरु जी ने समूह संगतां दी निहालताई वास्ते हुक्मनाम्यां दी बख्शिश कीती है। आप माई भाई बड़भागी हो सतगुरां ने उद्दम बख्शिया है मन नूं प्रेरणा बख्शी है गुरु जी के दर्शनां दी प्यास गुरु जी के बचनां दी भुख उस खिच दा सदका आप सतगुरां दे चरणां दीआं हाजरियां भर रहे हो अमृत वेले दे अमृतमई सुभागे समें विचों कुछ सुआस कुछ समां गुरु जी दे चरणां विच प्रवान कराउण वास्ते पुजे हो सतगुरां ने मेहर कीती है अमृतमई बाणी दी विचार राम कली राग रागनी गुरु घर दे जस कीर्तनीए महान गुरु घर दे खोजी विद्वान राय बलवंड जी राय सत्ता जी गुरु अर्जन देव जी दा हुक्म मन के गुरु जी दे सन्मुख सत्तै डूम आखी भाव सुनाई गुरु जी नू उस वार दियां सत पौड़ियां संपूर्ण हो चुकियां हन अठवीं अखीरली पौड़ी आरंभ है जिस दे तीन पद बाकी रहिंदे हन आओ सतगुर बख्शिश करन शीश ते मेहर भरिया हथ रखदे होए अगाध बोध बाणी अगम अगोचर बाणी धन गुरु अर्जन पातशाह जी दी तुर तों दरगाहों लैंदी बाणी सानू समत बख्शन विचार करन दा बल बख्शन आप संगतां दे मन विच शरदा भावना प्रेम दे नाल गुरु दे वचन सुनन दा महाराज बल बख्शन आखो सतनाम
श्री वाहिगुरु सतनाम श्री वाहिगुरु जी तख्त बैठा अर्जन गुरु सतगुर का खवै चंदुआ
तखत बैठा अर्जन गुरु हुण प्रतख नौ आ गया के ए पौड़ी किस दे प्रथाए उचारी है पहला पंचैन शब्द वरते है पर हुण तखत बैठा अर्जन गुरु साफ कह दिता भाई भाई सत्ता जी ने उस गुरु नानक दे तखत ਕਿਹੜਾ ਤਖ਼ਤ ਜਿਹੜਾ ਤੁਸੀਂ ਕਤਕ ਸੁਦੀ ਪੂਰਨਮਾਸ਼ੀ ਦੀ ਕਥਾ ਵਿੱਚ ਸਰਵਣ ਕੀਤਾ ਸੀ ਸੱਚਖੰਡ ਤੋਂ ਅਕਾਲ ਪੁਰਖ ਵਾਹਿਗੁਰੂ ਨੇ ਜਿੱਦਣ ਗੁਰਦੇਵ ਅਵਤਾਰ ਹੋਏ ਨਾਲ ਹੀ ਬਖਸ਼ਿਸ਼ ਕੀਤਾ ਸੱਜੇ ਹੱਥ ਵਿੱਚ ਮਹਾਰਾਜ ਦੇ ਤਖ਼ਤ ਦੀ ਨਿਸ਼ਾਨੀ ਅਤੇ ਖੱਬੇ ਹੱਥ ਵਿੱਚ ਚੌਰ ਦੀ ਨਿਸ਼ਾਨੀ ਜੋ ਪੰਡਿਤ ਹਰਦਿਆਲ ਜੀ ਨੇ ਜਨਮ ਪੱਤਰੀ ਬਣਾਉਣ ਸਮੇਂ ਵੇਖੀ ਸੀ ਉਹ ਗੁਰੂ ਨਾਨਕ ਦਾ ਜੋ ਤਖ਼ਤ ਹੈ ਉਹਦੇ ਉੱਤੇ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੋਂ ਬਾਅਦ ਹੁਣ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੁਭਾਏ ਮਾਨ ਬਿਰਾਜਮਾਨ ਹਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਵਤਾਰ 15 ਅਪ੍ਰੈਲ 1663 ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਹੋਇਆ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਪਵਿੱਤਰ ਕੁੱਖ ਤੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਮਹਾਰਾਜ 15 ਅਪ੍ਰੈਲ 1663 ਨੂੰ ਮਹਾਰਾਜ ਦਾ ਪ੍ਰਕਾਸ਼ ਹੋਏ। ਪਹਿਲੇ ਗੁਰੂ ਹੋਏ ਨੇ ਗੁਰੂ ਅਰਜਨ ਦੇਵ ਮਹਾਰਾਜ, ਜਿਨ੍ਹਾਂ ਨੂੰ ਤਕਰੀਬਨ 12 ਸਾਲ ਸਾਰੇ ਪਰਿਵਾਰ ਵਿੱਚ ਰਹਿਣ ਦਾ ਸਮਾਂ ਮਿਲੇ, ਬਚਪਨ ਕੱਟਣ ਦਾ ਸਮਾਂ ਮਿਲੇ। 12 ਸਾਢੇ 11 ਸਾਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਨਾਨੇ ਦੀ ਗੋਦ ਵਿੱਚ ਵੀ ਖੇਡ ਰਹੇ ਨੇ, ਗੁਰੂ ਅਮਰਦਾਸ ਮਹਾਰਾਜ। ਇਸੇ ਕਰਕੇ ਭੱਟਾਂ ਨੇ ਸਵਈਆਂ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਇੱਕ ਬਹੁਤ ਵੱਡੇ ਗੁਣ ਹੋਣ ਦੀ ਗੱਲ ਆਖੀ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਹ ਹੋਰ ਕਿਸੇ ਗੁਰੂ ਵਾਸਤੇ ਨਹੀਂ ਬਚਨ ਆਏ, ਹੇ ਗੁਰੂ ਅਰਜਨ ਦੇਵ ਤੁਸੀਂ ਐਸੇ ਗੁਰੂ ਹੋ, ਤੁਸੀਂ ਜਨਮ ਤੋਂ ਹੀ ਗੁਰਮਤ ਤੇ ਪਰਮੇਸ਼ਰ ਨੂੰ ਜਾਣ ਲਿਆ ਸੀ। ਕੀ ਹੈ ਜਨਮਤ ਗੁਰਮਤ? ਕਿਉਂਕਿ ਨਾਨੇ ਦੀ ਗੋਦ ਵਿੱਚ ਖੇਡੇ, ਗੁਰੂ ਰਾਮਦਾਸ ਮਹਾਰਾਜ ਸਿਰ ਤੇ ਪਿਤਾ ਜੀ ਹਨ, ਸਤਿਕਾਰਯੋਗ ਮਾਤਾ ਭਾਨੀ ਜੀ ਦੀ ਅਗਵਾਈ ਹੈ, ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦੇਖ ਰੇਖ ਬਾਬਾ ਬੁੱਢਾ ਸਾਹਿਬ ਜੀ ਦੇ ਜ਼ਿੰਮੇਵਾਰੀ ਸੀ। ਤੇ ਗੁਰਮੁਖ ਪਿਆਰਿਓ, ਜਿਹੜੀ ਪੰਜਾਬੀ ਗੁਰਮੁਖੀ ਦੇ ਅੱਖਰ ਹਨ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਨਾਨਾ ਗੁਰੂ ਅਮਰਦਾਸ ਜੀ ਤੋਂ ਪੜ੍ਹੇ ਸੀ। ਪੰਜਾਬੀ ਗੁਰਮੁਖੀ ਆ ਨਾਨਾ ਜੀ ਨੇ ਪੜ੍ਹਾਈ ਸੀ, ਤੇ ਜਿਹੜੀ ਸਕੂਲ ਦੀ ਵਿਦਿਆ ਸੀ ਗੁਰੂ ਅਰਜਨ ਦੇਵ ਜੀ ਦੀ, ਉਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਮਾਮਾ ਮੋਹਰੀ ਜੀ ਤੋਂ ਸਿੱਖੀ ਸੀ। ਸਕੂਲ ਦੀ ਵਿਦਿਆ ਉਹ ਪੜ੍ਹਾਉਂਦੇ ਹੁੰਦੇ ਸੀ, ਤੇ ਸੰਸਕ੍ਰਿਤ ਦੀ ਵਿਦਿਆ ਬਹੁਤ ਮਹਾਨ ਪੰਡਿਤ ਸੀ ਇੱਕ ਬੇਣੀ ਭਗਤ ਹੋਏ ਨੇ, ਜਿਹਨਾਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਇੱਕ ਬੇਣੀ ਗੁਰੂ ਅਮਰਦਾਸ ਜੀ ਦੇ ਸੇਵਕ ਹੋਏ ਨੇ, ਮਹਾਨ ਸੰਸਕ੍ਰਿਤ ਦੇ ਵਿਦਵਾਨ, ਜਿਹੜਾ ਗੋਇੰਦਵਾਲ ਸਾਹਿਬ ਯਾਤਰਾ ਕਰਨ ਆਇਆ ਸੀ, ਤੇ ਉੱਥੇ ਵੇਖਿਆ ਸਾਰੇ ਹੀ ਲੰਗਰ ਇੱਕੋ ਜਗ੍ਹਾ ਪੱਕਦਾ, ਇੱਕ ਜਗ੍ਹਾ ਛਕਦੇ ਨੇ। ਇਹ ਸੋਚ ਰੱਖਦਾ ਸੀ, ਇਹ ਕਹਿੰਦਾ ਮਹਾਰਾਜ ਮੈਨੂੰ ਤਾਂ ਰਸਤ ਦੇ ਦਿਓ, ਮੈਂ ਆਪਣਾ ਲੰਗਰ ਆਪ ਬਣਾਊਂਗਾ, ਤੁਹਾਡੇ ਲੰਗਰ ਵਿੱਚ ਸੁੱਚ ਨਹੀਂ ਹੈ। ਉਹੀ ਭਾਂਡੇ ਸਾਰੇ ਇੱਕ ਜਗ੍ਹਾ ਬੈਠ ਕੇ ਛਕੀ ਜਾਂਦੇ, ਇੱਕੋ ਜਗ੍ਹਾ ਬਣਾਉਂਦੇ ਹੈ, ਮੈਂ ਤਾਂ ਸੁੱਚਾ ਲੰਗਰ ਛਕਦੇ। ਮਹਾਰਾਜ ਕਹਿੰਦੇ ਸਿੱਖਾਂ ਨੂੰ ਇਹਨੂੰ ਦੇ ਦਿਓ ਭਾਈ, ਸੁੱਚਾ ਬਣਾ ਲੈਣ ਦਿਓ। ਉਹ ਲੈ ਗਿਆ, ਲੱਕੜੀਆਂ ਵੀ ਧੋ ਕੇ, ਭਾਂਡਾ ਧੋਏ, ਬੈਸ ਧੂਪ ਦੇ, ਉਹ ਬਹੁਤ ਕੁਝ ਕਰਦੇ ਨੇ, ਕਾਠੀ ਕਾਠ ਮਾਂਜ ਕੇ ਭਾਵ ਲੱਕੜੀਆਂ ਵੀ ਧੋ ਕੇ ਫੂਕਦੇ ਨੇ, ਐਸੀ ਉਹਨਾਂ ਦੀ ਸੁਚਮ ਹੈ। ਪਰ ਜਦ ਉਹ ਤਿਆਰ ਕਰਨ ਲੱਗਿਆ ਤਾਂ ਚੁੱਲ੍ਹਾ ਬਣਾਉਣਾ ਹੀ ਸੀ, ਮਿੱਟੀ ਪੱਟਣੀ ਸੀ, ਕੱਚੇ ਹੀ ਚੁੱਲ੍ਹੇ ਹੋਣੇ, ਜਿੱਥੋਂ ਧਰਤੀ ਪੱਟੇ ਉੱਥੋਂ ਹੀ ਹੱਡੀਆਂ ਨਿਕਲ ਆਉਣ। ਇੱਕ ਜਗ੍ਹਾ, ਦੋ ਜਗ੍ਹਾ, ਜਿੱਥੇ ਚੁੱਲ੍ਹਾ ਬਣਾਉਣ ਲੱਗੇ, ਜਦ ਮਾੜਾ ਜਿਹਾ ਧਰਤੀ ਨੂੰ ਛੇੜੇ ਵਿੱਚ ਹੱਡੀਆਂ ਪਈਆਂ, ਤੀਆ ਪੈਰ ਹੋ ਗਿਆ, ਲੰਗਰ ਕਿੱਥੇ ਬਣਾਉਣਾ ਸੀ। ਫਿਰ ਸਮਝ ਗਿਆ, ਵਿਦਵਾਨ ਸੀ, ਮਹਾਰਾਜ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਿਆ। ਮਹਾਰਾਜ ਕਹਿੰਦੇ ਛਕ ਲਿਆ ਭਾਈ ਲੰਗਰ? ਕਹਿੰਦਾ ਮਹਾਰਾਜ ਤੁਹਾਡੇ ਵਾਲਾ ਹੀ ਛਕੂੰਗਾ, ਕਹੋ ਸਤਨਾਮ, ਆਪਣੇ ਵਾਲਾ ਹੀ ਛਕਾ ਦਿਓ ਹੁਣ। ਉਹ ਫਿਰ ਸੇਵਕ ਬਣ ਗਿਆ ਸੀ, ਮਹਾਨ ਪੰਡਿਤ ਸੀ, ਵਿਦਵਾਨ। ਗੁਰਮੁਖ ਪਿਆਰਿਓ, ਧੰਨ ਗੁਰੂ ਅਰਜਨ ਪਾਤਸ਼ਾਹ ਨੇ ਸੰਸਕ੍ਰਿਤ ਵਿਦਿਆ ਪੰਡਿਤ ਬੇਣੀ ਜੀ ਤੋਂ ਪੜ੍ਹੀ। ਉਹ ਗੋਇੰਦਵਾਲ ਸਾਹਿਬ ਰਹਿੰਦੇ ਹੁੰਦੇ ਸੀ, ਤਾਂ ਹੀ ਤਾਂ ਸੰਸਕ੍ਰਿਤ ਦੇ ਸਲੋਕ ਉਚਾਰੇ ਇਹਨੇ, ਮਹਾਰਾਜ ਨੇ ਬਾਣੀ ਉਚਾਰੀ ਸੰਸਕ੍ਰਿਤ ਦੀ। ਸੋ ਸਾਰੀਆਂ ਵਿਦਵਾਨ ਵਿਦਿਆ ਗੋਇੰਦਵਾਲ ਸਾਹਿਬ ਤੋਂ। 12 ਸਾਲ ਮਹਾਰਾਜ ਗੋਇੰਦਵਾਲ ਸਾਹਿਬ ਰਹੇ ਨੇ ਨਾਨਾ ਜੀ ਦੀ ਸੰਗਤ ਵਿੱਚ, ਬਾਪੂ ਜੀ ਦੀ, ਦੋਵੇਂ ਮਾਮੇ ਤੇ ਬਾਬਾ ਮੋਹਨ ਜੀ ਜਿਹੜੇ ਵੱਡੇ ਮਾਮੇ ਸੀ, ਜਿਹਨਾਂ ਤੋਂ ਪੋਥੀਆਂ ਲਿਆਏ ਹੈ ਮਹਾਰਾਜ, ਇਹ ਮਾਮਾ ਜੀ ਸੀ ਵੱਡੇ, ਇਹ ਯੋਗ ਅਭਿਆਸੀ ਸੀ ਗੁਰਮੁਖ ਪਿਆਰਿਓ, ਸ਼ਬਦ ਸੁਰਤ ਦਾ ਗਿਆਨ ਸੀ ਇਹਨਾਂ ਨੂੰ, ਤਾਂ ਹੀ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਕਿ 8-8 ਦਿਨ ਕੁੰਡਾ ਹੀ ਨਹੀਂ ਸੀ ਖੋਲਦੇ, ਬੈਠ ਕੇ ਸਮਾਧੀ ਲਾ ਲੈਂਦੇ ਸੀ। ਯੋਗ ਅਭਿਆਸ, ਸ਼ਬਦ ਸੁਰਤ ਦਾ ਜਿਹੜਾ ਮੇਲ ਸੀ, ਉਹ ਗੁਰੂ ਅਰਜਨ ਦੇਵ ਜੀ ਨੇ ਆਪਣੇ ਵੱਡੇ ਮਾਮਾ ਮੋਹਨ ਜੀ ਤੋਂ ਸਿੱਖਿਆ ਸੀ। ਇਹ ਸਾਰੀਆਂ ਵਿਦਿਆ ਗੋਇੰਦਵਾਲ ਸਾਹਿਬ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋ ਚੁੱਕੀਆਂ ਸੀ, ਤੇ 1581 ਵਿੱਚ ਮਹਾਰਾਜ ਜੋਤੀ ਜੋਤ ਸਮਾਏ ਹੈ ਚੌਥੇ ਪਾਤਸ਼ਾਹ ਗੋਇੰਦਵਾਲ ਸਾਹਿਬ, ਉਸ ਦਿਨ ਤੋਂ ਹੀ ਗੱਦੀ, 3 ਦਿਨ ਪਹਿਲਾਂ ਮਹਾਰਾਜ ਨੇ ਗੁਰਗੱਦੀ ਬਖਸ਼ ਦਿੱਤੀ ਸੀ ਗੁਰੂ ਅਰਜਨ ਦੇਵ ਜੀ ਨੂੰ, ਚੌਥੇ ਪਾਤਸ਼ਾਹ ਜੀ ਨੇ। ਫਿਰ ਗੁਰਮੁਖ ਪਿਆਰਿਓ, 1578 ਵਿੱਚ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਵਸਾਇਆ ਸੀ, ਤੇ 1588 ਵਿੱਚ 10 ਸਾਲ ਬਾਅਦ 3 ਜਨਵਰੀ, ਉਦੋਂ ਮਾਘ ਦੀ ਸੰਗਰਾਂਦ ਸੀ, 1588 ਨੂੰ ਜਿਹੜੀ ਮਾਘੀ ਆਈ ਹੈ ਉਹ 3 ਜਨਵਰੀ ਨੂੰ ਆਈ ਹੈ। ਉਦਣ ਮੀਆਂ ਮੀਰ ਜੀ ਤੋਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾਇਆ। ਉਹ ਸੇਵਾ ਕਰਕੇ ਮਹਾਰਾਜ ਜੀ ਨੇ 1590 ਨੂੰ ਗੁਰਮੁਖ ਪਿਆਰੇ ਤਰਨ ਤਾਰਨ ਸਾਹਿਬ ਵਸਾਇਆ ਸੀ। 1593 ਨੂੰ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਸਾਇਆ ਸੀ। ਕਿੱਡੇ ਕਿੱਡੇ ਵੱਡੇ ਨਗਰ ਇਤਿਹਾਸਕ ਮਹਾਰਾਜ ਜੀ ਨੇ ਵਸਾਏ। 1596 ਨੂੰ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਸੀ ਤੇ ਇਹ ਗੱਲਾਂ ਬੀੜ 1604 ਨੂੰ ਤਿਆਰ ਹੋ ਕੇ ਗੁਰਮੁਖ ਪਿਆਰੇ 3 ਸਾਲ ਲੱਗੇ ਸੀ ਬੀੜ ਦੀ ਲਿਖਾਈ ਨੂੰ। 1601 ਵਿੱਚ ਸ਼ੁਰੂ ਹੋਈ ਸੀ। 1604 ਭਾਦੋਂ ਸੁਦੀ ਏਕਮ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। 4 ਤੋਂ ਬਾਅਦ ਗੁਰਸਿੱਖ ਪਿਆਰਿਓ ਕਿੰਨਾ ਕੁ ਸਮਾਂ ਮਿਲਿਆ ਮਹਾਰਾਜ ਨੂੰ? ਸਿਰਫ 2 ਸਾਲ ਦਾ ਸਮਾਂ ਬਾਅਦ ਵਿੱਚ ਮਿਲਿਆ। ਇੰਨੇ ਵੱਡੇ ਵੱਡੇ ਕਾਰਜ ਕਰਨ ਤੋਂ ਬਾਅਦ 24 ਮਈ 1606 ਨੂੰ ਮਹਾਰਾਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ 30 ਮਈ 1606 ਨੂੰ ਲਾਹੌਰ ਵਿੱਚ ਸ਼ਹੀਦ ਕੀਤੇ ਗਏ ਮਹਾਰਾਜ। ਉਹ ਸਾਰੀ ਕਥਾ ਆਪ ਜਾਣਦੇ ਹੋ। ਉਹ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਦੇ ਥੋੜੇ ਜਿਹੇ ਬਚਨ ਤੁਹਾਨੂੰ, ਜਿਨ੍ਹਾਂ ਦੀ ਮਹਾਨ ਕੁਰਬਾਨੀ, ਜਿਨ੍ਹਾਂ ਨੂੰ ਮਾਣ ਪ੍ਰਾਪਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਗੁਰੂ ਅਰਜਨ ਪ੍ਰਤੱਖ ਹਰ ਸਾਕਸ਼ਾਤ ਬ੍ਰਹਮ ਦਾ ਸਰੂਪ, ਤੇ ਜਿਨ੍ਹਾਂ ਨੂੰ ਇਤਿਹਾਸ ਵਿੱਚ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਹੈ, ਸ਼ਹੀਦਾਂ ਦੇ ਸਿਰ ਤਾਜ, ਦੋਹਾਂ ਜਗ੍ਹਾ ਵਿੱਚ ਉੱਚਾ ਮਾਣ ਪ੍ਰਾਪਤ ਹੋਇਆ। ਬਾਣੀ ਉਹਨਾਂ ਨੂੰ ਪ੍ਰਤੱਖ ਪਰਮੇਸ਼ਰ ਕਹਿ ਰਹੀ ਹੈ, ਜਗਤ ਦਾ ਇਤਿਹਾਸ ਉਹਨਾਂ ਨੂੰ ਸ਼ਹੀਦਾਂ ਦਾ ਸਿਰਤਾਜ ਕਹਿ ਰਿਹਾ। ਜਿੱਥੋਂ ਸ਼ਹੀਦੀਆਂ ਸਿੱਖ ਜਗਤ ਵਿੱਚ ਸ਼ੁਰੂ ਹੋਈਆਂ, ਗੁਰਸਿੱਖ ਪਿਆਰਿਓ ਐਸੇ ਜੋ ਗੁਰੂ ਅਰਜਨ ਦੇਵ ਹਨ, ਉਹ ਹੁਣ ਕਹਿੰਦੇ ਨੇ ਤਖ਼ਤ ਬੈਠਾ ਅਰਜਨ ਗੁਰੂ, ਉਸ ਗੱਦੀ ਦੇ ਉੱਤੇ, ਉਸ ਸੱਚੇ ਦੇ ਬਖਸ਼ੇ ਹੋਏ ਤਖ਼ਤ ਦੇ ਉੱਤੇ ਸਤਿਗੁਰ ਗੁਰੂ ਅਰਜਨ ਦੇਵ ਜੀ ਬਿਰਾਜਮਾਨ ਹਨ।
ਸਤਿਗੁਰ ਕਾ ਖਿਵੈ ਚੰਦੂਆ।
ਇੱਥੇ ਜਦੋਂ ਵੀ ਕੋਈ ਗੁਰੂ ਪੀਰ ਬੈਠਦਾ, ਜਿਵੇਂ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਪ੍ਰਕਾਸ਼ ਕਰਨ ਤੋਂ ਪਹਿਲਾਂ ਚੰਦੋਆ ਲਾਉਂਦੇ ਹਾਂ, ਚਰਨੀ ਲਾਉਂਦੇ ਹਾਂ, ਇਹ ਬਹੁਤ ਵੱਡੇ ਸਤਿਕਾਰ ਦਾ ਇੱਕ ਚਿੰਨ੍ਹ ਹੁੰਦਾ ਗੁਰਸਿੱਖ ਪਿਆਰਿਓ। ਸੋ ਕਈ ਗੁਰਦੁਆਰਿਆਂ ਵਿੱਚ ਵੇਖਿਆ ਹੈ ਕਿ ਕੱਲੀਓ ਚਰਨੀ ਛੋਟੀ ਜਿਹੀ ਡੱਕਿਆਂ ਜੀ ਦੇ ਨਾਲ ਖੜੀ ਕਰ ਲੈਂਦੇ ਹਾਂ, ਇਹੋ ਜਿਹਾ ਕੰਮ ਨਹੀਂ ਹੋਣਾ। ਮਹਾਰਾਜ ਦਾ ਚੰਦੋਆ ਬੜੇ ਅਦਬ ਸਤਿਕਾਰ ਦੇ ਨਾਲ ਸੰਪੂਰਨ ਮਹਾਰਾਜ ਤੋਂ 4 ਸਵੇਰੇ ਬਾਹਰ ਨਿਕਲਣਾ ਲਾਉਣਾ ਚਾਹੀਦਾ। ਇਹ ਨਹੀਂ ਕਿ ਮਹਾਰਾਜ ਦਾ ਸਰੂਪ ਤੇ ਰੁਮਾਲੇ ਬਾਹਰ ਪਏ ਹੋਣ ਤੇ ਚੰਦੋਆ ਘੱਟ ਹੋਵੇ। ਮਹਾਰਾਜ ਉਹਦੀ ਲੰਬਾਈ ਚੌੜਾਈ ਪੂਰੀ ਬਾਹਰ ਜਾਣੀ ਚਾਹੀਦੀ ਹੈ, ਸਾਰੇ ਰੁਮਾਲੇ ਉਹਦੇ ਹੇਠ ਹੋਣੇ ਚਾਹੀਦੇ, ਚੌਰ ਸਾਹਿਬ ਵੀ ਉਹਦੇ ਹੇਠ ਆਉਣਾ ਚਾਹੀਦਾ। ਗੁਰਸਿੱਖ ਪਿਆਰਿਓ, ਇਹ ਬਾਦਸ਼ਾਹਾਂ ਦੇ ਵੀ ਲੱਗਦੇ ਸੀ, ਗੁਰੂ ਪੀਰਾਂ ਦੇ ਵੀ ਲੱਗਦੇ ਨੇ, ਪਰ ਗੁਰੂ ਨਾਨਕ ਦੇ ਉੱਤੇ ਕਿਹੜਾ ਚੰਦੋਆ ਲੱਗੇ? ਸਭ ਤੋਂ ਵੱਧ ਕੀਮਤੀ ਚੰਦੋਆ ਦੁਨਿਆਵੀ ਪਕਸ਼ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ ਲੱਗੇ ਹੈ, ਜੋ ਉਸ ਸਮੇਂ 2.5 ਲੱਖ ਦਾ ਬਣਿਆ ਸੀ, ਕਾਬਲ ਦੀ ਸੰਗਤ ਨੇ ਭੇਜਿਆ ਸੀ। ਦੇਖ ਲਓ ਲੱਖ ਕਿੱਥੇ, ਉੱਥੇ ਤਾਂ 100 ਵੀ ਨਹੀਂ ਸੀ ਉਦੋਂ ਲੱਭਦਾ ਉਹਨਾਂ ਸਮਿਆਂ ਵਿੱਚ, ਪਰ ਉਹ ਸਿੱਖ ਬਚਨ ਮੰਨਦੇ ਸੀ ਗੁਰੂ ਦਾ, ਆਪਣੀ ਦਸਾਨਮਨ ਦੀ ਕਿਰਤ ਦਸਵੰਧ ਕੱਢਣਾ ਹੀ ਕੱਢਣਾ ਹੈ ਗੁਰਸਿੱਖ ਪਿਆਰਿਓ। ਇੱਥੇ ਤਾਂ ਕਈ ਵਾਰ ਤੁਸੀਂ ਖਿਆਲ ਕਰ ਲੈਂਦੇ ਹੈ, ਹੁਣ ਮੈਨੂੰ ਤਾਂ 10 ਲੱਖ ਦੀ ਆਮਦਨ ਹੋਈ ਹੈ, ਮੈਂ ਹੁਣ ਲੱਖ ਦਾਨ ਕਰਾਂ, ਇਹ ਤਾਂ ਬਹੁਤ ਹੋ ਗਿਆ। ਦੇਖੋ ਕਿਆ ਸਾਡੀ ਟੈਕਨੀਕ ਹੈ, ਕਿਆ ਅਰਥਮੈਟ ਵਿੱਚ ਫਸ ਗਏ ਤੁਸੀਂ। ਮੇਰੇ ਤਾਂ 10 ਲੱਖ ਪਾਉਂਡ ਮੈਂ ਕਮਾਏ ਹੈ, ਜੇ 1 ਲੱਖ ਕੱਢਤਾ ਤਾਂ ਬਹੁਤ ਦਾਨ ਹੋ ਜਾਊਗਾ। ਇਹਨੂੰ 1 ਲੱਖ ਦੰਦੇ ਨੂੰ ਬਹੁਤ ਦਿਖਦਾ ਹੈ, ਜਿਹਨੇ ਤੈਨੂੰ 10 ਲੱਖ ਦਿੱਤਾ ਹੈ ਉਹ ਦੇਖਿਆ ਹੀ ਨਹੀਂ ਕੋ ਸਤਨਾਮ, ਆਪਣੇ ਲੱਖ ਦੇਣ ਨੂੰ ਬਹੁਤ ਕਹਿੰਦਾ ਫਿਰਦਾ, ਜਿਹਨੇ ਤੈਨੂੰ 10 ਲੱਖ ਦਿੱਤਾ ਉਹਨੂੰ ਵੀ ਯਾਦ ਕਰਨਾ। ਤਾਂ ਗੁਰਮੁਖ ਪਿਆਰੇ ਉਦੋਂ ਸਿੱਖ ਦਸਵੰਧ ਕੱਢਦੇ ਸੀ, ਉਹ ਦੇਖ ਲਓ ਕਾਬਲ ਦੀ ਸਿੱਖੀ, ਉਦੋਂ ਕਾਬਲ ਦੀ ਸੰਗਤ ਨੇ ਦਸਵੰਧ ਦੀ ਰਕਮ ਇਕੱਠੀ ਕੀਤੀ। ਕਿਉਂ ਇੰਨਾ ਕੀਮਤੀ ਬਣਾਇਆ? ਕਾਬਲ ਤੋਂ ਹੀ ਮੁਸਲਮਾਨਾਂ ਨੇ ਔਰੰਗਜ਼ੇਬ ਨੂੰ ਚਰਨੀ ਭੇਜੀ ਸੀ, ਜਿਹੜੀ 1.25 ਲੱਖ ਦੀ ਭੇਜੀ ਸੀ, ਕਾਬਲ ਤੋਂ ਹੀ ਗਈ ਸੀ ਦਿੱਲੀ ਦੇ ਤਖ਼ਤ ਤੇ ਜਿਹੜੀ ਲੱਗਦੀ ਸੀ ਚਰਨੀ, ਉਹ 1.25 ਲੱਖ ਦੀ ਸੀ। ਸਿੱਖ ਕਹਿੰਦੇ ਇਹ ਝੂਠੇ ਪਾਤਸ਼ਾਹ ਨੂੰ 1.25 ਲੱਖ ਦੀ ਗਈ ਹੈ, ਅਸੀਂ ਸੱਚੇ ਪਾਤਸ਼ਾਹ ਨੂੰ 2.5 ਲੱਖ ਦੀ ਭੇਜਾਂਗੇ। ਅੱਜ ਕਿਹਾ ਕੋ ਸਤਨਾਮ, ਸ਼ਰਧਾ ਭਾਵਨਾ ਸੀ ਉਹਨਾਂ ਦੀ। ਮਹਾਰਾਜ ਦੇ ਉੱਤੇ ਜਿਹੜਾ ਸ਼ਮਿਆਨਾ ਲੱਗਦਾ ਸੀ ਚੰਦੋਆ, ਉਹ 2.5 ਲੱਖ ਦਾ ਉਸ ਸਮੇਂ ਸੀ ਗੁਰਸਿੱਖ ਪਿਆਰਿਓ। ਅੱਜ ਕੱਲ੍ਹ ਤਾਂ ਕਰੋੜਾਂ ਦੀ ਕੀਮਤ ਹੋਵੇਗੀ। ਭਾਵ ਬੜੇ ਕੀਮਤੀ ਕੀਮਤੀ ਛਤਰ, ਦੁਰਯੋਧਨ ਦਾ ਛਤਰ ਸਭ ਤੋਂ ਵੱਡਾ ਮੰਨਿਆ ਗਿਆ, 12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜਨ ਖਾਈ, ਪਰ ਗੁਰੂ ਨਾਨਕ ਦੀ ਗੱਦੀ ਤੇ ਛਤਰ ਕਾਹਦਾ? ਸਤਿਗੁਰ ਕਾ ਖਿਵੈ ਚੰਦੋਆ, ਖਿਵੈ ਸ਼ਬਦ ਸੰਸਕ੍ਰਿਤ ਵਿੱਚ ਇੱਕ ਸ਼ਬਦ ਤੋਂ ਬਣਿਆ, ਖਸ਼ੈ ਸਿਆਰੀ ਭੱਬਾ ਸ਼ਿਵ, ਇਹਨੂੰ ਹੁਣ ਪੰਜਾਬੀ ਚ ਸਮਝੋ। ਸੰਸਕ੍ਰਿਤ ਦੇ ਅਰਥ ਤੁਸੀਂ ਕਈ ਜਗ੍ਹਾ ਪੜ੍ਹੇ ਹੋਣੇ ਆ, ਟੀਕਿਆਂ ਚ ਖਸ਼ਿਵ, ਖਿਵੈ ਖਸ਼ਿਵ, ਤੇ ਸਮਝਣ ਵਾਸਤੇ ਜਿਹਨੂੰ ਤੁਸੀਂ ਛਬ ਕਹਿੰਦੇ ਹੋ, ਛਬੀ, ਇਹਦੀ ਛਬ ਬਹੁਤ ਹੈ, ਤੇਜ ਪ੍ਰਤਾਪ ਬਹੁਤ ਹੈ, ਇਹਦੇ ਮੂੰਹ ਦੀ ਛਬੀ ਹੈ, ਤੇਜ ਪ੍ਰਤਾਪ ਹੈ, ਉਹ ਛਬ ਸ਼ਬਦ ਖਸ਼ਿਵ ਤੋਂ ਸੰਸਕ੍ਰਿਤ ਤੋਂ ਵਿਗੜ ਕੇ ਬਣੇ ਹੈ। ਸਤਿਗੁਰ ਕਾ ਉਸੇ ਨੂੰ ਇੱਥੇ ਰਾਏ ਜੀ ਕੀ ਲਿਖਦੇ ਨੇ, ਖਿਵੈ ਖਿਵੈ ਵਾਹਵਾ ਤੇ ਭੱਬਾ, ਸੰਸਕ੍ਰਿਤ ਵਿੱਚ ਸਮਵਾਚਕ ਨੇ, ਵਾਹੇ ਵਾਹਵਾ ਵਰਤ ਲਓ ਚਾਹੇ ਭੱਬਾ ਵਰਤ ਲਓ, ਉਹ ਖਿਵੈ ਖਸ਼ਿਵ ਛਬ। ਗੁਰੂ ਨਾਨਕ ਦੀ ਗੱਦੀ ਤੇ ਸਿਉਨੇ ਚਾਂਦੀ ਦੇ ਛਤਰ ਨਹੀਂ ਝੁੱਲੇ, ਰੇਸ਼ਮੀ ਸਮਿਆਨੇ ਨਹੀਂ ਲੱਗੇ, ਇਹਨੇ ਕੀਮਤੀਆਂ ਚਰਣੀਆਂ ਨਹੀਂ ਬਣੀਆਂ। ਕੀ ਕਹਿੰਦੇ ਨੇ ਇਸ ਬਾਣੀ ਵਿੱਚ, ਗੁਰੂ ਨਾਨਕ ਦੀ ਗੱਦੀ ਤੇ ਛਤਰ ਗਿਆਨ ਰੂਪੀ ਰੋਸ਼ਨੀ ਦਾ ਚੱਲ ਰਿਹਾ, ਗਿਆਨ ਦੀ ਰੋਸ਼ਨੀ, ਪ੍ਰਕਾਸ਼ ਹੈ ਪ੍ਰਕਾਸ਼, ਚਰਣਾ ਹੀ ਚਰਣਾ। ਇਹਨੂੰ ਸਮਝੋਗੇ ਮਾੜੀ ਜੀ ਗੱਲ, ਤੁਸੀਂ ਉੱਪਰ ਚਰਣੀ ਲਾਓਗੇ ਨਾ, ਤੁਹਾਡੇ ਉੱਪਰ ਛਾਇਆ ਹੋਊਗੀ, ਹਨੇਰਾ ਹੋਊਗਾ। ਦੇਖੋ ਬਾਣੀ ਚੋਂ ਕੱਢੀ ਦਾ ਕੁਝ ਐਵੇਂ ਨਹੀਂ ਲੱਗਦੀ, ਜਦ ਉੱਪਰ ਛਤਰ ਕਰੋਗੇ ਤੇ ਛਤਰੀ ਨੇ ਹਨੇਰਾ ਹੀ ਕਰਨਾ, ਹਟਾਊਗੀ ਧੁੱਪ ਚੜਨੇ ਨੂੰ ਰੋਕੂਗੀ ਨਾ ਛਤਰੀ, ਫਿਰ ਦੇਖੋ ਗੁਰੂ ਦਾ ਛਤਰ। ਇਹ ਛਤਰੀਆਂ, ਇਹ ਜਿਹੜੀਆਂ ਚਰਣੀਆਂ ਨੇ, ਇਹ ਚੜਨੇ ਨੂੰ ਰੋਕਦੀਆਂ ਨੇ। ਗੁਰੂ ਨਾਨਕ ਦੇ ਸਿਰ ਤੇ ਜਿਹੜਾ ਛਤਰ ਹੈ, ਉਹਦੇ ਵਿੱਚੋਂ ਚਰਣਾ ਨਿਕਲ ਰਿਹਾ। ਸਤਿਗੁਰ ਕਾ ਖਿਵੈ ਚੰਦੋਆ, ਫਿਰ ਥੋੜੀ ਦੂਰ ਨੀ, ਬਰਮਿੰਗਮ ਵਿੱਚ ਨੀ, ਇੰਡੀਆ ਵਿੱਚ ਨੀ, ਕਿੱਥੇ ਤੱਕ ਉਹ ਰੋਸ਼ਨੀ ਗਈ ਗੁਰੂ ਦੇ ਛਤਰ ਦੀ, ਕਿੱਥੇ ਤੱਕ ਪ੍ਰਕਾਸ਼ ਗਿਆ? ਬਾਰਾਂ ਯੋਜਨ ਤੱਕ ਨਹੀਂ, ਬਾਰਾਂ ਯੋਜਨ ਤੋਂ ਵੱਡਾ ਛਤਰ ਮੰਨੀ ਨਹੀਂ ਕਿਸੇ ਦਾ। ਪਰ ਜਿਹੜਾ ਗੁਰੂ ਅਰਜਨ ਦੇਵ ਦੇ ਸਿਰ ਉੱਤੇ ਗੁਰੂ ਨਾਨਕ ਦੀ ਗੱਦੀ ਦਾ ਛਤਰ ਹੈ, ਇਹਦੀ ਹੁਣ ਲੰਬਾਈ ਚੌੜਾਈ ਵੇਖੋ ਕੀ ਹੈ।
ਉਗ ਬਣਾਹ ਤਾਇ ਆਥ ਬਣਾਹ ਚਹੁ ਚੱਕੀ ਕੀ
ਕੈਸੀ ਬੜਿਆਈ ਹੈ। ਉਹ ਗੁਰੂ ਨਾਨਕ ਦੀ ਗੱਦੀ ਦਾ ਛਤਰ, ਉਹਦੇ ਵਿੱਚੋਂ ਕਿੰਨੀ ਰੋਸ਼ਨੀ ਨਿਕਲੀ ਆ। ਉਗ ਬਣੋ ਤੇ ਆਥ ਬਣੋ, ਪਹਿਲਾ ਅਰਥ ਲਓ। ਇੱਥੇ ਰੋਸ਼ਨੀ ਮੰਨੀ ਜਾਂਦੀ ਹੈ ਸੂਰਜ ਚੜ੍ਹੇ ਤੋਂ, ਉਹ ਛਿਪ ਜਾਵੇ ਤੇ ਹਨੇਰਾ। ਉਗ ਬਣੋ, ਸੂਰਜ ਦਾ ਚੜ੍ਹਨਾ, ਆਥ ਬਣੋ, ਛੁਪ ਜਾਣਾ। ਉਗਵਣ ਪੂਰਬ ਨੂੰ ਕਹਿੰਦੇ, ਆਥਵਣ ਪੱਛਮ ਨੂੰ ਕਹਿੰਦੇ। ਪੱਛਮ ਵਿੱਚ ਉਹ ਛਿਪਦਾ ਹੈ ਤੇ ਪੂਰਬ ਵਿੱਚ ਚੜ੍ਹਦਾ ਹੈ। ਇਹ ਸੂਰਜ ਦਾ ਚੜ੍ਹਨਾ ਰੋਸ਼ਨੀ ਹੋ ਜਾਂਦੀ ਹੈ, ਤੇ ਗੁਰਮੁਖ ਪਿਆਰੇ ਉਹ ਛਿਪਣਾ ਹਨੇਰਾ ਹੋ ਜਾਂਦਾ। ਪਰ ਗੁਰੂ ਅਰਜਨ ਦੇ ਤਖ਼ਤ ਤੇ ਜਿਹੜਾ ਝੁੱਲ ਰਿਹਾ ਛਤਰ, ਇਸ ਸੂਰਜ ਨਾਲ ਉਹਦਾ ਕੋਈ ਸੰਬੰਧ ਨਹੀਂ ਹੈ। ਉਹਦਾ ਚੌਵੀ ਘੰਟੇ ਚੜ੍ਹਨਾ ਹੀ ਰਹਿੰਦਾ ਹੈ। ਅੱਜ ਕੇ ਆਖੋ ਸਤਨਾਮ। ਇਹ ਸੂਰਜ ਬਾਰਾਂ ਘੰਟੇ ਚੜ੍ਹਨਾ ਦਿੰਦਾ, ਬਾਰਾਂ ਘੰਟੇ ਹਨੇਰਾ, ਪਰ ਨਹੀਂ ਨਹੀਂ, ਦੂਜਾ ਅਰਥ, ਉਗ ਬਣੋ ਤੇ ਆਥ ਬਣੋ। ਕਿੰਨੀ ਕੁ ਦੇਰ, ਕਿੰਨੀ ਕੁ ਦੂਰੀ ਤੱਕ ਚੱਲਣਾ ਹੈ ਉਸ ਛਤਰ ਵਿੱਚ, ਉਹ ਗੁਰਗੱਦੀ ਵਿੱਚ ਕਿੰਨਾ ਕੁ ਚੱਲਣਾ ਹੈ? ਪੂਰਬ ਤੋਂ ਲੈ ਕੇ ਪੱਛਮ ਤੱਕ ਚੌਂ ਚੱਕੀ ਕੀਆਂ ਨਾ ਲੋ। ਇਹ ਜਿਹੜਾ ਸੂਰਜ ਹੈ, ਚਾਰ ਚੱਕਾਂ ਵਿੱਚ ਇਕੱਠਾ ਲੋ ਨਹੀਂ ਕਰਦਾ, ਸੱਤ ਧਰਤੀਆਂ ਨੂੰ ਇੱਕ ਵਾਰ, ਸੱਤ ਪਤਾਲਾਂ ਨੂੰ ਇੱਕ ਵਾਰ। ਇੱਥੇ ਹੁਣ ਦੇਖ ਲਓ ਚੜ੍ਹਨਾ ਹੋਣ ਲੱਗੇ ਹੈ, ਕਿਸੇ ਮੁਲਕ ਚ ਹੁਣ ਅੱਧੀ ਰਾਤ ਹੋਣੀ ਹੈ ਗੁਰਸਿੱਖ ਪਿਆਰਿਓ। ਏਸੀ ਵਸਤਾ ਕੈਨੇਡਾ ਚ ਹੁਣ ਰਾਤ ਹੈ ਪੂਰੀ, ਕਦ ਦਿਨ ਚੜ੍ਹਨਾ। ਪਰ ਸ੍ਰੀ ਗੁਰੂ ਨਾਨਕ ਦੀ ਗੱਦੀ ਦਾ ਜਿਹੜਾ ਛਤਰ ਹੈ, ਉਹਦਾ ਐਸੀ ਛਬੀ ਹੈ, ਐਸਾ ਤੇਜ ਪ੍ਰਕਾਸ਼ ਹੈ, ਐਸੀ ਰੋਸ਼ਨੀ ਹੈ ਉਹਦੇ ਵਿੱਚ, ਚੌਂ ਚੱਕੀ ਕੀਆਂ ਨਾ ਲੋਆ। ਬਾਬੇ ਤਾਰੇ ਚਾਰ ਚੱਕ ਪ੍ਰਗਟ ਪਈ ਸਗਲੇ ਜੁਗੇ ਅੰਤਰ, ਗੁਰੂ ਨਾਨਕ ਕੀ ਵਡਿਆਈ। ਇੱਕ ਇੰਡੀਆ ਵਿੱਚ, ਇੱਕ ਪੂਰਬ ਵਿੱਚ, ਇੱਕ ਪੱਛਮ ਵਿੱਚ, ਨਹੀਂ ਨਹੀਂ, ਉਹ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉੱਤੇ ਸੱਚਾ ਤਖ਼ਤ, ਸੱਚ ਦਾ ਤਖ਼ਤ, ਉਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਹੋਰ ਕੋਈ ਨਵੀਂ ਗੱਲ ਨਹੀਂ ਲਿਖੀ। ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ, ਉਹ ਸੱਚਾ ਤਖ਼ਤ ਉਸੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ, ਜੋ ਅਰਜਨ ਗੁਰੂ ਮਹਾਰਾਜ ਦੇ ਸੀਸ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਝੁੱਲ ਰਿਹਾ, ਚਾਰੇ ਕੁੰਟਾਂ ਵਿੱਚੋਂ ਨੇ ਰੋਸ਼ਨੀ ਕਰ ਦਿੱਤੀ। ਦੂਜਾ ਅਰਥ ਲਓ, ਜਿਹੜਾ ਛਤਰ, ਜੋ ਰੋਸ਼ਨੀ ਇੱਥੋਂ ਤੁਹਾਨੂੰ ਮਿਲਦੀ ਹੈ, ਇਹ ਇਕੱਲੇ ਸਿੱਖਾਂ ਨੂੰ ਰੋਸ਼ਨੀ ਨਹੀਂ ਕਰਦੀ, ਇਹ ਚਾਰੇ ਵਰਨਾਂ ਨੂੰ ਕਰ ਰਹੀ ਹੈ। ਚੌਂ ਚੱਕੀ ਕੀਆਂ ਨਾ ਲੋਆ। ਸਮਾਂ ਅੱਜ ਸਵੇਰ ਦੇ ਟਾਈਮ ਘੱਟ ਹੁੰਦਾ ਹੈ, ਜਿਹੜੀਆਂ ਚਾਰੇ ਦਿਸ਼ਾ ਨੇ ਚਾਰ ਵਰਨਾਂ ਨਾਲ ਵੰਡੀਆਂ ਹੋਈਆਂ ਨੇ। ਬ੍ਰਾਹਮਣਾਂ ਦੀ ਕਿਹੜੀ ਦਿਸ਼ਾ, ਸ਼ੂਦਰਾਂ ਦੀ ਕਿਹੜੀ ਦਿਸ਼ਾ, ਵੈਸ਼ਾਂ ਦੀ ਕਿਹੜੀ ਦਿਸ਼ਾ, ਖਸ਼ਤਰੀਆਂ ਦੀ ਕਿਹੜੀ ਦਿਸ਼ਾ, ਇਹ ਦਿਸ਼ਾ ਵੀ ਵੰਡੀਆਂ ਹੋਈਆਂ ਨੇ ਗੁਰਸਿੱਖ ਪਿਆਰਿਓ। ਪਰ ਇਹ ਜਿਹੜਾ ਛਤਰ ਹੈ ਨਾ, ਇਹ ਨਾ ਖੱਤਰੀ ਵੇਖਦਾ ਨਾ ਸ਼ੂਦਰ ਵੇਖਦਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਬਾਕੀ ਦੇਖਦੇ ਨੇ ਜਾਤਾਂ ਪਾਤਾਂ, ਇੱਥੇ ਨੀ। ਚੋਂ ਚੱਕੀ ਚੋਂ ਵਰਨਾ ਨੂੰ, ਚਾਰੇ ਵਰਨਾ ਨੂੰ, ਕੋਈ ਗਾਵੇ ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸ਼ ਕੋ ਦ੍ਰਿੜੇ, ਤਿਸ਼ਕਾ ਹੋਏ ਉਧਾਰ। ਵੇਦ ਦਾ ਗਿਆਨ ਸਿਰਫ ਬ੍ਰਾਹਮਣ ਦੇ ਹੱਕ ਵਿੱਚ ਹੈ ਗੁਰਸਿੱਖ ਪਿਆਰਿਓ। ਮੁਸਲਮਾਨ ਹੀ ਗਿਆਨ ਲੈ ਸਕਦਾ, ਐਸਾ ਉਹਨਾਂ ਨੇ ਲਿਖ ਦਿੱਤਾ ਆਪਣੇ ਗ੍ਰੰਥਾਂ ਵਿੱਚ। ਪਹਿਲਾਂ ਮੁਸਲਮਾਨ ਬਣੋ ਤੇ ਤਾਂ ਕੁਰਾਨ ਮਜੀਦ ਦੀ ਨਵਾਜ਼ ਪੜ੍ਹੋ ਤੇ ਕਰੋ। ਨਹੀਂ ਨਹੀਂ, ਇੱਥੇ ਨੀ। ਇਹ ਐਸਾ ਗਿਆਨ ਦਾ ਸੂਰਜ ਚੜ ਗਿਆ, ਚੋਂ ਚੱਕੀ। ਹਿੰਦੂ ਪੜ੍ਹ ਲਵੇ, ਮੁਸਲਮਾਨ ਪੜ੍ਹ ਲਵੇ, ਉਹ ਇੱਥੇ ਤਾਂ ਛੁੱਟੀ ਉਹ ਕਰਤੀ। ਚਾਹੇ ਸਾਧ ਪੜ੍ਹ ਲਵੇ, ਚਾਹੇ ਚੋਰ ਪੜ੍ਹ ਲਵੇ, ਅੱਜ ਕੇ ਆਖੋ ਸਤਨਾਮ। ਇਹ ਮੈਂ ਨੀ ਕਹਿੰਦਾ, ਗੁਰਬਾਣੀ ਚ ਪ੍ਰਤੱਖ ਹੈ। ਜੇ ਕਬੀਰ ਵਰਗੇ ਸੰਤ ਨੇ ਜਪਿਆ ਉਹ ਵੀ ਤਰ ਗਿਆ, ਜੇ ਬੱਕਰੇ ਵੱਢਣ ਵਾਲੇ ਕਸਾਈ ਨੇ ਜਪਿਆ ਉਹ ਵੀ ਤਰ ਗਿਆ, ਅੱਜ ਕੇ ਆਖੋ ਸਤਨਾਮ। ਜੇ ਰਵਿਦਾਸ ਵਰਗੇ ਭਗਤ ਨੇ ਜਪਿਆ ਉਹ ਵੀ ਤਰ ਗਿਆ, ਜੇ ਭਾਈ ਗਨਕਾ ਤੇ ਅਜਾਮਲ ਵਰਗੇ ਪਾਪੀਆਂ ਨੇ ਜਪਿਆ ਉਹ ਵੀ ਤਰ ਗਏ। ਇਹ ਚੋਂ ਚੱਕੀ ਕੀਆਂ ਨਾ ਲੋਆ, ਇਹਨੇ ਨੀ ਦੇਖਿਆ ਮੈਨੂੰ ਜਪਣ ਵਾਲਾ ਕੌਣ ਹੈ। ਤਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਨੇ ਵਾਹਿਗੁਰੂ ਦੇ ਨਾਮ ਨੂੰ ਅੱਗ ਨਾਲ ਤੁਲਨਾ ਦਿੱਤੀ। ਹੁਣ ਕਦੇ ਸੋਚੇ ਅੱਗ ਤਾਂ ਤੱਤੀ ਹੁੰਦੀ ਹੈ, ਸਾੜਦੀ ਹੈ। ਵਾਹਿਗੁਰੂ ਦਾ ਨਾਮ ਠੰਡਾ, ਵਾਹਿਗੁਰੂ ਦਾ ਨਾਮ ਵੀ ਸਾੜਦਾ। ਸਮਝਣ ਦੀਆਂ ਗੱਲਾਂ ਨੇ, ਵਾਹਿਗੁਰੂ ਦਾ ਨਾਮ ਠੰਡਾ ਵੀ ਹੈ, ਸਾੜ ਵੀ ਤੇ ਸ਼ਾਂਤੀ ਦਿੰਦਾ ਹੈ। ਉੱਥੇ ਤੇਰੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਵਿਸ਼ੇ ਵਿਕਾਰਾਂ ਨੂੰ ਸਾੜ ਦਊਗਾ। ਅੱਜ ਕੇ ਆਖੋ ਸਤ, ਜੈਸੇ ਪਾਵਕ ਕਾਸ਼ਟ ਭਸਮ ਕ੍ਰੋਧ ਫੂਕ ਦਿੰਦਾ ਹੈ, ਅੱਗ ਦੇ ਨਾਲ ਕਿਉਂ ਤੁਲਨਾ ਦਿੱਤੀ ਹੈ ਨਾਮ ਦੀ ਭਾਈ ਗੁਰਮੁਖ ਪਿਆਰਿਓ। ਦੋ ਗੁਣ ਅੱਗ ਵਿੱਚ, ਦੋ ਗੁਣ ਰੱਬ ਦੇ ਨਾਂ ਵਿੱਚ। ਇਹ ਕਹਿ ਲਓ ਦੋ ਗੁਣ ਅੱਗ ਵਿੱਚ, ਦੋ ਗੁਣ ਰੱਬ ਵਿੱਚ, ਸਮਾਨ ਅੰਤਰ। ਕਿਹੜੇ ਗੁਣ? ਅੱਗ ਨੂੰ ਕੋਈ ਮਚਾ ਲਵੇ, ਕਦੇ ਉਹਨੇ ਦੇਖਿਆ ਮੈਨੂੰ ਮਚਾਉਣ ਵਾਲਾ ਸਿੱਖ ਹੈ, ਬ੍ਰਾਹਮਣ ਹੈ, ਇੰਡੀਅਨ ਹੈ, ਕਿ ਫਰਾਂਸੀਸੀ ਹੈ, ਮੁਸਲਮਾਨ ਹੈ, ਕੋਈ ਮਚਾ ਲਵੇ ਉਹਨੂੰ ਸੇਕ ਤੇ ਰੋਸ਼ਨੀ ਦਊਗੀ। ਉਹਨੇ ਵੇਖਣਾ ਹੀ ਨਹੀਂ ਮੈਨੂੰ ਮਚਾਉਣ ਵਾਲਾ ਕੋਈ ਹੈ। ਇਸੇ ਤਰ੍ਹਾਂ ਸਤਿਗੁਰਾਂ ਦੇ ਕਾਲ ਪੁਰਖ ਦੇ ਨਾਂ ਨੂੰ, ਇਹ ਬਾਣੀ ਨੂੰ ਕੋਈ ਗਾ ਲਵੇ, ਨਹੀਂ ਦੇਖਦਾ ਗਾਉਣ ਵਾਲਾ ਕੌਣ ਹੈ। ਅੱਜ ਕੇ ਆਖੋ ਸਤ, ਕੋਈ ਗਾਵੇ ਕੋ ਸੁਣੇ। ਇੰਨਾ ਅੱਗ ਵੀ ਸਾਂਝੀ ਹੈ। ਨੰਬਰ ਦੋ, ਇੱਕ ਅੱਗ ਵਿੱਚ ਹੋਰ ਗੁਣ ਹੈ ਜੋ ਰੱਬ ਦੇ ਨਾਂ ਵਿੱਚ ਹੈ, ਕਿਹੜਾ? ਸਾਰਾ ਬਰਮਿੰਗਮ, ਸਾਰਾ ਇੰਗਲੈਂਡ ਲੱਗ ਜਾਇਓ, ਅੱਗ ਮਚਾ ਲਿਓ ਤੇ ਲਿਆ ਲਿਆ ਕੇ ਲੱਕੜੀਆਂ ਪਾਈ ਜਾਓ। ਤੁਸੀਂ ਪਾਉਣ ਵਾਲੇ ਥੱਕ ਜਾਓਗੇ, ਅੱਗ ਨੇ ਫੂਕਣ ਲੱਗਿਆਂ ਥੱਕਣਾ ਨਹੀਂ। ਕਹੂਗੀ ਮੈਂ ਥੱਕ ਗਈ, ਹੁਣ ਮੇਰੇ ਤੇ ਨਾ ਪਾਓ ਲੱਕੜੀਆਂ। ਨਹੀਂ ਨਹੀਂ, ਤੁਸੀਂ ਪਾਪ ਕਰਦੇ ਥੱਕ ਜਾਓਗੇ, ਵਾਹਿਗੁਰੂ ਬਖਸ਼ਦਾ ਕਦੇ ਥੱਕੂਗਾ ਨਹੀਂ। ਅੱਜ ਕੇ ਆਖੋ ਸਤ, ਪਾਈ ਜਾਓ ਲੱਕੜੀਆਂ। ਜਿਉਂ ਪਾਵਕ ਈਂਧਨ ਨਹੀਂ ਧਰਾਪੈ, ਪੜ੍ਹਦੇ ਪਾਵਕ ਕਹੀਏ ਅੱਗ, ਈਂਧਨ ਕਹੀਏ ਲੱਕੜੀਆਂ, ਧਰਾਪੈ ਕਹੀਏ ਰੱਜ ਜਾਣਾ। ਕਦੇ ਰੱਜੀ ਅੱਗ, ਕਦੇ ਉਹਦੀ ਸ਼ਕਤੀ ਖਤਮ ਹੋਈ ਹੈ। ਇਸੇ ਤਰ੍ਹਾਂ ਬੜੇ ਬੜੇ ਪਾਪੀ ਪਾਪ ਕਰਦੇ ਥੱਕ ਗਏ, ਜਦ ਰੱਬ ਦਾ ਨਾਂ ਲਿਆ ਉਹਨੇ ਤਾਰੇ ਦਿੱਤੇ। ਅੱਜ ਕੇ ਆਖੋ ਸਤ, ਇਹ ਦੋਨ ਗੁਣ, ਇਸੇ ਨੂੰ ਕਿਹਾ ਇਹ ਗੁਣ ਅੱਗ ਤੇ ਰੱਬ ਵਿੱਚ ਹੈ। ਈਂਧਨ ਅਧਿਕ ਸਕੇਲੀ ਹੈ ਪਾਪ ਕਰਨ ਚ ਕਪਾਏ। ਈਂਧਨ ਕਹੀਏ ਫਲੈਮੇਬਲ, ਜਲਨ ਸ਼ਕਤੀ ਜਿਹੜਾ ਰੱਖਦਾ ਹੋਵੇ ਉਹ ਕੌਣ ਹੈ? ਲੱਕੜੀ, ਜਿਹਨੂੰ ਅਸੀਂ ਈਂਧਣ ਕਹਿੰਦੇ ਹੈ ਹਿੰਦੀ ਵਿੱਚ, ਉਹਨੂੰ ਈਂਧਨ ਕਹਿੰਦੇ ਹੈ। ਤੁਹਾਡੇ ਗੈਸ ਪੈਟਰੋਲ ਨੂੰ ਈਂਧਨ ਹਿੰਦੀ ਵਿੱਚ ਈਂਧਨ ਕਹਿਣਗੇ, ਜੋ ਜਲਨ ਸ਼ਕਤੀ ਰੱਖਦਾ। ਅਧਿਕ ਕਹੀਏ ਬਹੁਤ, ਸਕੇਲ ਫਾਰਸੀ ਦਾ ਸ਼ਬਦ ਹੈ, ਇਕੱਠੇ ਕਰਨਾ ਜੋੜਨਾ, ਬਾਜੀਗਰ ਸਵਾਂਗ ਸਕੇਲਾ, ਕਬੀਰਾ ਧੂਰ ਸਕੇਲ ਕਹਿ ਜੋੜਨਾ। ਸਤਿਗੁਰ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਉਹ ਸਾਰੇ ਲੋਕ ਇਕੱਠੇ ਹੋ ਕੇ ਇੰਨੀਆਂ ਲੱਕੜੀਆਂ ਇਕੱਠੀਆਂ ਕਰ ਲਓ, ਤੋਲੀਆਂ ਮਿਣੀਆਂ ਹੀ ਨਾ ਜਾਣ, ਅਧਿਕ ਸਕੇਲੀ ਹੈ। ਪਰ ਇੰਨੀਆਂ ਲੱਕੜੀਆਂ ਨੂੰ ਫੂਕਣ ਖਾਤਰ ਕਿਤੇ ਕੁਇੰਟਲ ਅੱਗ ਲਿਆਉਣੀ ਪਊਗੀ, ਟਨ ਅੱਗ ਲਿਆਉਣੀ ਪਊ, ਸ਼ੇਰ ਲਿਆਉਣੀ ਪਊ, ਜਿੰਨੀਆਂ ਮਰਜ਼ੀ ਲੱਕੜੀਆਂ ਦਾ ਢੇਰ ਲਾ ਲਿਓ, ਅੱਗ ਦੀ ਇੱਕ ਤੀਲੀ ਉਹ ਬਥੇਰੀ ਹੈ। ਅੱਜ ਕਹੇ ਆਖੋ ਸਭ ਪਾਵਕ ਰੰਚਕ, ਪਾਵਕ ਅੱਗ ਰੰਚਕ ਰਤੀ, ਇੱਕ ਰੰਚਕ ਹੱਥ ਰੱਗ ਦੋ ਅੱਗ, ਲੱਕੜੀਆਂ ਜਿੰਨੀਆਂ ਮਰਜ਼ੀਆਂ ਹੁਣ ਸਵਾਹ ਕਰ ਦੂ। ਪਾਵਕ ਰੰਚਕ ਐਸੇ ਤਰ੍ਹਾਂ ਖਿਨ ਪਲ ਨਾਮ ਹਿਰਦੈ ਵਸੈ, ਨਾਨਕ ਮਿਰਨ ਸਿਵਾਇ। ਹੋਰ ਸੁਣ ਲਓ, ਲੱਖ ਮੜਿਆ ਕਰ ਇਕੱਠੈ ਏਕ ਰਤੀਲੇ ਭਾਹੇ। ਮੜਿਆ ਕਹਿੰਦੇ ਭਾਰ ਨੂੰ, ਆਪਾਂ ਕਹਿੰਦੇ ਭਾਰ ਬੰਨਣਾ, ਮੜਿਆ। ਗੁਰਮੁਖ ਪਿਆਰਿਓ ਮਹਾਰਾਜ ਕਹਿੰਦੇ ਲੱਖ ਭਾਰ ਲੱਕੜੀਆਂ ਦਾ ਲਾਓ। ਇੱਥੇ ਲੱਖ ਖੱਖਾ ਮੁਕਤਾ ਹੈ, ਇੱਕ ਲੱਖ ਨਹੀਂ ਕਈ ਲੱਖ ਲੱਕੜੀਆਂ ਦੇ ਭਾਰ ਲਿਆਓ, ਕਰ ਲਓ ਇਕੱਠੇ। ਲੱਖ ਮੜਿਆ ਕਰ ਇਕੱਠੈ, ਲੱਖ ਭਾਰ ਲੱਕੜੀਆਂ ਦੇ ਰੱਖੇ ਹੋਣ, ਅੱਗ ਦੀ ਇੱਕ ਰਤੀ ਉਹ ਬਥੇਰੀ ਹੈ। ਅੱਜ ਕਹੇ ਆਖੋ ਸਤਿਗੁਰੂ ਏਕ ਰਤੀ ਲੈ ਪਾਏ। ਇਹ ਵਾਹਿਗੁਰੂ ਦੇ ਨਾਮ ਵਿੱਚ ਵੀ ਇਹੀ ਗੁਣ ਹੈ, ਲੱਖਾਂ ਪਾਪਾਂ ਨੂੰ ਕੋਰ ਦੁਖੇ ਅਨ ਕਹਤੇ ਜਨਮ ਦਰਦਰ ਮਹਾਂਵਿਖਾਦੰ ਮਿਟੰਤ ਸਿਮਰਨ ਤਰ ਨਾਮ ਨਾਨਕ ਜੈਸੇ ਪਾਪਕ ਕਾਸ਼ਟ ਭਸਮ ਕਰੋਤ। ਪੰਜਵੇਂ ਪਾਤਸ਼ਾਹ ਵਾਹਿਗੁਰੂ ਦਾ ਨਾਮ ਏਦਾਂ ਪਾਪਾਂ ਨੂੰ ਫੂਕ ਦਿੰਦਾ ਹੈ ਜਿਵੇਂ ਇੱਕ ਰੱਤੀ ਅੱਗ ਲੱਖਾਂ ਮਣ ਲੱਕੜੀਆਂ ਨੂੰ ਫੂਕ ਦਿੰਦੀ ਹੈ। ਉਹ ਕਦੇ ਨੀ, ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰੋਸ਼ਨੀ ਪ੍ਰਕਾਸ਼, ਉਹਨਾਂ ਦਾ ਨਾਮ ਗੁਰੂ ਨਾਨਕ ਨੇ ਜੋ ਬਖਸ਼ਿਆ ਕੱਲਾ ਸਿੱਖਾਂ ਨੂੰ ਨੀ। ਹੁਣ ਸਮਾਂ ਨੀ ਹੈ, ਇੱਕ ਟੂਕ ਲੈ ਲਓ, ਜਪਜੀ ਸਾਹਿਬ ਦਾ ਪੜ੍ਹਦੇ ਹੀ ਹੋ ਤੁਸੀਂ। ਕਦੇ ਆਨੰਦ ਆਵੇ ਜੇ ਸਪੈਲਿੰਗ ਦੇਖ ਕੇ ਪੜ੍ਹੋ। ਤੁਸੀਂ ਤਾਂ ਕੀ ਪੜ੍ਹਨਾ, ਉਹ ਤਾਂ ਅਸੀਂ ਵੀ ਨਹੀਂ ਪੜ੍ਹਦੇ। ਅੱਜ ਕਹੇ ਆਖੋ ਸਤ, ਉਹ ਤੁਹਾਨੂੰ ਤਾਂ ਲੋੜ ਹੈ ਕਿ ਉਹ ਤਾਂ ਸਾਨੂੰ ਵੀ ਨਹੀਂ ਲੋੜ। ਜਿਹੜਾ ਜਪ ਸ਼ਬਦ ਹੈ ਇਹਨੂੰ ਕਦੇ ਦੇਖਿਆ ਕੀ ਸਪੈਲਿੰਗ ਨੇ ਇਹਦੇ? ਜੱਜਾ ਪੱਪਾ ਤੇ ਔਂਕੜ ਲਾਇਆ ਮਹਾਰਾਜ ਨੇ ਪੱਪੇ ਦੇ ਹੇਠ ਜਪ, ਤੇ ਔਂਕੜ ਦੀ ਲੋੜ ਨਹੀਂ ਸੀ, ਬੋਲਣ ਵਾਸਤੇ ਕੋਈ ਲੋੜ ਨਹੀਂ। ਜੱਜਾ ਤੇ ਪੱਪਾ ਲਿਖ ਦੋ, ਜਪ ਬਣ ਗਿਆ। ਔਂਕੜ ਕਿਉਂ ਲਾਇਆ? ਬਹੁਤ ਭੇਦ ਹੈ ਇਹਦੇ ਵਿੱਚ। ਹੁਣ ਦੇ ਗਿਆਨੀ ਤਾਂ ਇੱਥੇ ਖੜੇ ਹੈ ਕਿ ਔਂਕੜ ਪਿਛਲੇ ਅੱਖਰ ਦੇ ਹੇਠ ਆ ਜਾਵੇ ਉਹ ਇੱਕ ਵਚਨ ਬਣ ਜਾਂਦਾ। ਗ੍ਰਾਮਰ ਇਹ ਕਹਿੰਦਾ, ਪਰ ਠੀਕ ਹੈ, ਗ੍ਰਾਮਰ ਦੀ ਜ਼ਰੂਰਤ ਹੈ ਗਿਆਨ ਵਾਸਤੇ, ਗ੍ਰਾਮਰ ਦੀ ਜ਼ਰੂਰਤ ਹੈ। ਇੱਕ ਗੱਲ ਮੈਂ ਕਹਿ ਦੂੰਗਾ, ਬੜੀ ਦੂਰ ਆਵਾਜ਼ ਜਾਂਦੀ ਹੈ, ਰਿਕਾਰਡਿੰਗ ਹੋ ਰਹੀ ਹੈ। ਗੁਰਬਾਣੀ ਗ੍ਰਾਮਰ ਦੇ ਅਧੀਨ ਨਹੀਂ ਹੈ, ਗ੍ਰਾਮਰ ਗੁਰਬਾਣੀ ਦੇ ਅਧੀਨ ਹੈ। ਅੱਜ ਕਹੇ ਆਖੋ ਸਭ, ਕਿਉਂ? ਗ੍ਰਾਮਰ ਬੰਦਿਆਂ ਦਾ ਬਣਾਇਆ, ਇਹ ਤੁਰਕੀ ਬਾਣੀ, ਇਹ ਸੱਚੀ ਬਾਣੀ। ਗ੍ਰਾਮਰ ਨੂੰ ਸੱਚ ਨਹੀਂ ਕਿਹਾ ਜਾ ਸਕਦਾ। ਇੱਕ ਵਿਦਵਾਨ ਨੇ ਕੁਝ ਲਿਖਿਆ, ਦੂਜੇ ਨੇ ਤੋਂ ਗ੍ਰਾਮਰ ਦੀ ਸਭ ਤੋਂ ਅਖੀਰੀ ਪੋਥੀ, ਜੇ ਕਦੇ ਕਿਸੇ ਵਿਦਵਾਨ ਕੋਈ ਮਿਲੇ ਉਹਤੇ ਨਾਂ ਪੁੱਛਿਓ ਕੀ ਹੈ, ਲਘੂ ਕੌਮ ਦੀ ਸਿਧਾਂਤ ਸੰਸਕ੍ਰਿਤ ਦੀ ਪੋਥੀ ਹੈ। ਲਘੂ ਕੌਮ ਦੀ ਸਿਧਾਂਤ, ਜਿੱਥੇ ਗ੍ਰਾਮਰ ਦਾ ਸੰਗ੍ਰਹਿ ਹੈ। ਹੁੰਦਾ ਕੀ ਹੈ ਗ੍ਰਾਮਰ? ਇਹ ਬਾਣੀ ਜ਼ਰੂਰ ਗ੍ਰਾਮਰ ਵਰਤਣਾ, ਗ੍ਰਾਮੈਟਿਕਲੀ ਅਰਥ ਹੋਣਗੇ, ਪਰ ਇੱਕ ਗੱਲ ਮੰਨ ਕੇ ਚੱਲਣਾ, ਇਹ ਗ੍ਰਾਮਰ ਦੇ ਅਧੀਨ ਨਹੀਂ ਹੈ। ਸੱਚ ਕਦੇ ਝੂਠ ਦੇ ਅਧੀਨ ਨਹੀਂ ਹੁੰਦਾ। ਅੱਜ ਕਹੇ ਆਖੋ ਸਤਿਨਾਮ। ਇਸ ਕਰਕੇ ਬੜੇ ਬੜੇ ਵਿਦਵਾਨਾਂ ਦੇ ਸਿਰ ਘੁੰਮ ਜਾਂਦੇ ਨੇ, ਇਹ ਲਿਖਿਆ ਕੀ ਹੈ, ਇੱਥੇ ਇੱਕ ਚੀਜ਼ ਆਊਗੀ, ਹੁਣ ਸਿਰ ਘੁੰਮ ਗਏ। ਅੱਜ ਤੱਕ ਜਿੰਨੇ ਗ੍ਰੰਥ ਬਣੇ, ਅੱਖਰ ਨੂੰ ਇੱਕ ਲਾਵਾਂ ਲੱਗਦੀਆਂ ਨੇ, ਇੱਕ ਚੀਜ਼ ਲੱਗੂਗੀ। ਔਂਕੜ ਲਾਵਾਂ ਸਿਆਰੀ ਬਿਹਾਰੀ ਦਲਾਵਾਂ ਅਧਿਕ ਟਿੱਪੀ ਬਿੰਦੀ, ਇੱਕ ਲੱਗਦੀ ਹੁੰਦੀ ਹੈ ਨਾ। ਗੁਰੂ ਗ੍ਰੰਥ ਸਾਹਿਬ ਵਿੱਚ ਐਸੇ ਅੱਖਰ ਹੈ ਜਿਹਨਾਂ ਨੂੰ ਦੋ ਦੋ ਲੱਗੀਆਂ ਹੋਈਆਂ ਹੈ। ਅੱਜ ਕਹੇ ਆਖੋ ਸਰ, ਹੁਣੀ ਆ ਜਾਣਾ ਅਗਲੀ ਤੁਕ ਵਿੱਚ, ਕਿਸੇ ਗ੍ਰੰਥ ਕਿੱਥੇ ਗਿਆ ਗ੍ਰਾਮਰ, ਫਿਰ ਪੁੱਛੋ। ਗ੍ਰਾਮਰ ਤਾਂ ਕਹਿੰਦੇ ਇੱਕ ਤੋਂ ਵੱਧ ਲੱਗ ਨਹੀਂ ਸਕਦੀ, ਇੱਥੇ ਲੱਗੀਆਂ ਹੋਈਆਂ ਨੇ, ਹੁਣ ਤੁਹਾਡੇ ਸਾਹਮਣੇ ਆ ਜਾਣੇ। ਸੋ ਮਹਾਰਾਜ ਦੀ ਬਾਣੀ ਜ਼ਰੂਰ ਗ੍ਰਾਮਰ ਵਰਤਣੇ ਬਹੁਤ ਚਾਹੀਦਾ, ਪਰ ਇਹਨੂੰ ਅਧੀਨ ਨਹੀਂ ਸਮਝਣਾ। ਇਹ ਸੱਚ ਹੈ, ਗ੍ਰਾਮਰ ਝੂਠ ਹੈ, ਇੱਕ ਦੂਜੇ ਨੇ ਗਲਤੀਆਂ ਕੱਢਤੀਆਂ ਉਹਦੇ ਵਿੱਚ। ਗੁਰੂ ਗ੍ਰੰਥ ਸਾਹਿਬ ਦੇ ਇੱਕ ਅੱਖਰ ਵਿੱਚ ਕੋਈ ਗਲਤੀ ਕੱਢਣ ਵਾਲਾ ਜੰਮੇ ਹੀ ਨਹੀਂ, ਨਾ ਜੰਮੇਗਾ। ਜਪ ਪੱਪੇ ਦੇ ਪੈਰ ਵਿੱਚ ਔਂਕੜ, ਇਹ ਅਸਲ ਸ਼ਬਦ ਜਿਹੜਾ ਉਚਾਰਨ ਸੂਤਰ ਇਹਦਾ जपो, क्योंकि चाहे होड़ा ला दो चाहे औंकड़ ला दो, अब हुणी आ जाने इस गल की स्पष्टीकरण अगली तुक विच। होड़ा औंकड़ संवाचक शब्द ने, ये जप दे पैर विच औंकड़ ला के, जप एक वचन है, जपो बहु वचन है। तुसी एक जना बैठा है तुहानू कहा जाऊगा बाणी पढ़, दस जने बैठे हो कहा जाऊगा बाणी पढ़ो, एक जगह बैठा है एक बंदा बैठा है कहूगे प्रशादा छक, पंद्रह बैठे होण छक थोड़ा कहोगे, प्रशादा छको, एक नू कहा जांदा है जा, पंद्रह भी होणगे जाओ, बहु वचन। ये जिहड़ा पप्पे दे पैर विच औंकड़ लाया ना, बस सांझी वालता दी सारी बुनियाद ए जे कला जप शब्द हुंदा ता केवल बाणी सिखां खातर हुंदी, लैणियां दी खातर हुंदी नहीं, औंकड़ ला के जपो, ओ दुनिया दे बंदे ओ सारे ही जपो, अज के आखो सतनाम, ये कलियां खातर नहीं, इनू सारे ही जपो, चौं चक्की कियां न लोआ, कोई देखिया ही नहीं, ताही ता बैठे ने गुरु ग्रंथ साहिब दे विच, किते गुरुए बैठे ने, खड्डी पुण वाले नूं भी बिठाड़ता, जुतियां गन्नण वाले नूं भी बिठाड़ता, घर घर बुतियां करन वाले नूं भी बराबर कुर्सी देती, गुरमुख प्यारे कपड़े रंगण वाले नूं भी बिचे बिठाड़ता, हल वाहुण वाले धन्ने जट नूं भी बिचे बिठाड़ता, ठाकरां नूं पूजा रवाउण वाला जयदेव त्रिलोचन उहनूं भी बिचे बिठाड़ता, ते गुरमुख प्यारे हो छड दो गल्लां बकरे वढण वाले नूं भी बिचे बिठाड़ता, अज के आखो चौं चक्की कीन इन, इन्हें नहीं फर्क रखेगा। श्री गुरु अर्जन देव जी दे उते ओ रोशनी दा छतर सब छवि तेज प्रताप रोशनी, ओ रोशनी निकली जिन्हों भाई गुरदास जी ले गए, ज्यों कर सूरज निकलिया तारे छपे अंधेर पलो, चौं चक्की कीन लोआ, ऐसे गुरु अर्जन गुरु नानक दा छतर जिदे विचों ज्ञान ही ज्ञान, रोशनी ही रोशनी, प्रकाश ही प्रकाश, चारे कुंटां तक जान वाला निकल रहा है, वो छतर चुल रहा है,
जिन्हें गुरु ना सेव्यो मन मुखा पया मुआ,
बड़ी डूंगी रमज दे गए सत्ता, बहुत डूंगी जिनी गुरु न सेवे, पहला तो वड्याई कीती सुनिया ही उपर तुसी, जिन्होंने गुरु रामदास जी दे बचन मने गुरु नानक दे मने वह प्रवान हो गए, उन्हां ते मोहरां लग गई, उन्हां दा आवा गुण मिट गया, वह 84 लख दी जूनी तो छुट गए, ये कथा सुनी है तुसी पिछली पौड़ी च, हुण नवीं गल लिखती, जिन्होंने नहीं सेव्या नहीं मनिया गुरु नूं, मन मुखा पाया मोआ, वो जिउंदे ही मर गए, अज के आखो सतनाम, वो मन मुख जिउंदे ही, गुस्सा तो नहीं करोंगे, आपां नूं भी कहा, आपां नूं भी जिउंदियां नूं मरिया कहा, जित तन बिरहो ना उपजे सो तन जान मसा, आपां नूं भी कहा, बाणी विसर गई वाहिगुरु का नाम विसर गया, आखा जीवा विसर मर जाओ, ये तो सीधी गल है, आपां जीवदियां नूं मृतक है, जे रब भुलिया होया गुरसिख प्यारे हो, जै कर साधना सेवी है हर की सेवा ना है, ते कर मर हड़ सार के भूत बसे तेन माहे, सारिया गल्लां तो आपां नूं कहीआं, आपां कही जाने होरां खातर लिखी है, ये मेरे खातर भी लिखिया होया है, मैं पढ़ पढ़ के होरां नूं सुनाई जावां, हरदेव सिंह समझे इन लिस्ट तू भी हैगा, और गल तां बनूगी जे लिस्ट विच भी अपने आप नूं एक नंबर ते समझेगा, ओए हर के संतन आखीए बनारस के ठग, ये होरां नूं थोड़ो लिखिया, लूलू वाला भी बिचे है, अज के को सतनाम, जे वो अपने आप नूं तुक लाऊगा तां ठगी तों बचूगा, जे अपने आप नूं बाहर कढ लिया तो उन्हें ठगियां करनी ही है, ਤੁਹਾਨੂੰ ਵੀ ਬਥੇਰਾ ਕੁਛ ਲਿਖਿਆ ਕਾਹਨੂੰ ਮੇਤੇ ਅੰਮ੍ਰਿਤ ਵੇਲੇ ਕਹੋ ਨੇ ਜਿਹੜੇ ਸਿੱਖਾਂ ਨੂੰ ਲਿਖਿਆ ਜਾਣਦੇ ਹੀ ਆ ਤੁਸੀਂ ਗੁਰਸਿੱਖ ਪਿਆਰੇ ਹੋ ਆਪਣੇ ਖਾਤਰ ਸਮਝੋ ਇਹਨਾਂ ਗੱਲਾਂ ਨੂੰ ਇਹ ਕਿਉਂ ਤੁਕ ਲਿਖੀ ਹੈ ਜਿੰਨੀ ਗੁਰੂ ਨੇ ਸੇਵਿਆ ਮਨ ਮੁੱਖਾਂ ਪਾਇਆ ਮੋਹਾ ਇਹ ਪਿਰਥੀ ਚੰਦ ਵਾਲਾ ਸਾਰਾ ਧਿਆਨ ਦੇ ਦਿਓ ਦੇਖ ਰਿਹਾ ਸੀ ਰਾਏ ਬਲਵੰਡ ਉਹਦੀਆਂ ਕਰਤੂਤਾਂ ਵੇਖ ਰਿਹਾ ਸੀ ਮੈਂ ਇੱਕ ਪ੍ਰਮਾਣ ਦੇਣ ਲੱਗਿਆ ਸਮਾਂ ਬਹੁਤ ਥੋੜਾ ਪਿਰਥੀ ਚੰਦ ਦਾ ਤੁਸੀਂ ਨਾਂ ਬਹੁਤ ਵਾਰ ਸੁਣਿਆ ਹੁਣ ਪਰ ਪਿਰਥੀ ਚੰਦ ਨੂੰ ਅੰਦਰੋਂ ਨਹੀਂ ਵੇਖਿਆ ਬਾਹਰੋਂ ਵੇਖਿਆ ਕਿ ਗੁਰੂ ਦਾ ਵਿਰੋਧ ਕਰਦਾ ਸੀ ਅੰਦਰੋਂ ਨਹੀਂ ਵੇਖਿਆ ਪਿਰਥੀ ਚੰਦ ਨੂੰ ਜੇ ਤੁਸੀਂ ਅੰਦਰੋਂ ਵੇਖ ਕੇ ਕਦੇ ਸਮਝੋ ਨਾ ਸਿਰ ਘੁੰਮ ਜਾਊਗਾ ਤੁਹਾਡਾ ਚੱਕਰ ਆ ਜਾਊਗਾ ਸੁਣ ਲਓ ਪਿਆਰ ਨਾਲ ਇਸ ਗੁਰ ਇਤਿਹਾਸ ਦੇ ਵਿੱਚ ਇੱਕੋ ਸਿੱਖ ਹੈ ਪਿਰਥੀ ਚੰਦ ਮੈਂ ਫਿਰ ਕਹਿਣ ਲੱਗੇ ਸਾਰੇ ਗੁਰੂਆਂ ਦੇ ਇਤਿਹਾਸ ਵਿੱਚ ਪਿਰਥੀ ਚੰਦ ਇਕੱਲਾ ਸਿੱਖ ਹੈ ਜਿਹਦਾ ਅੱਠ ਗੁਰੂਆਂ ਨਾਲ ਰਿਸ਼ਤਾ ਹੈ ਅੱਜ ਕੇ ਆਖੋ ਸਤ ਬਹੁਤ ਔਖੀ ਘਾਟੀ ਹੈ ਗੁਰੂ ਦਾ ਇਤਿਹਾਸ ਪੜ੍ਹ ਲੈਣਾ ਸੁਣ ਅੱਠ ਗੁਰੂਆਂ ਨਾਲ ਡਾਇਰੈਕਟ ਰਿਸ਼ਤਾ ਸੁਣ ਲਓ ਪਿਰਥੀ ਚੰਦ ਜੀ ਦੇ ਨਾਨਾ ਜੀ ਕੌਣ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਸਕਾ ਨਾਨਾ ਆਪਾਂ ਜਦ ਵੀ ਕੋਈ ਰਿਸ਼ਤਿਆਂ ਦੀ ਗੱਲ ਕਰਨੀ ਹੈ ਨਾਨਕਿਆਂ ਤੋਂ ਤੋਰਾਂਗੇ ਨਾਨਕੇ ਪੁੱਛਾਂਗੇ ਕਿੱਥੇ ਸਕਾ ਨਾਨਾ ਕੌਣ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਨਾਨਾ ਗੁਰੂ ਅਮਰਦਾਸ ਬਾਪੂ ਗੁਰੂ ਰਾਮਦਾਸ ਧੰਨ ਧੰਨ ਰਾਮਦਾਸ ਗੁਰ ਉਹ ਪ੍ਰਿਥੀ ਚੰਦ ਦੇ ਪਿਤਾ ਸੋਢੀ ਸੁਣ ਨੰਬਰ ਤਿੰਨ ਭਾਈ ਕੌਣ ਗੁਰੂ ਅਰਜਨ ਪ੍ਰਤੱਖ ਹਰ ਪ੍ਰਿਥੀ ਚੰਦ ਦੇ ਛੋਟੇ ਭਾਈ ਜਿਹੜਾ ਹਿਸਾਬ ਲਾਇਆ ਇੱਥੇ ਤੁਸੀਂ ਤਾਂ ਰਿਸ਼ਤੇਦਾਰ ਨਵੇਂ ਹੀ ਬਣਾਉਣ ਲੱਗ ਗਏ ਹੁਣ ਐਮ ਐਲ ਏ ਜਿੱਤ ਗਏ 18 ਆ ਕੇ ਕਹਿਣਗੇ ਮੈਂ ਵੀ ਤੇਰਾ ਰਿਸ਼ਤੇਦਾਰ ਅੱਜ ਕੇ ਕੁਛ ਸਾਧਨਾ ਮੈਂ ਤੇਰੀ ਚਾਚੀ ਦੇ ਮਾਮੇ ਦੀ ਭੂਆ ਦੇ ਫੁੱਫੜ ਦੇ ਜਵਾਈ ਦਾ ਭਾਈ ਹੈ ਉਹ ਕਿੰਨੀਆਂ ਲਿਸਟਾਂ ਬਣਾ ਦਿੰਦੇ ਅਗਲਾ ਸੁਣਦਾ ਸੁਣਦਾ ਹੀ ਗੁੰਮ ਹੋ ਜਾਊਗਾ ਵੀ ਮੈਂ ਕਿਵੇਂ ਯਾਦ ਰੱਖਾਂ ਇਹਨਾਂ ਨੂੰ ਕਿੱਥੇ ਚਾਚਾ ਕਿੱਥੇ ਉਹਦਾ ਮਾਮਾ ਕਿੱਥੇ ਉਹਦੀ ਭੂਆ ਕਿੱਥੇ ਉਹਦਾ ਜਵਾਈ ਕਿੱਥੇ ਉਹਦਾ ਗਾਂ ਸਾਲਾ ਆਇਆ ਤਾਇਆ ਯਾਦ ਰੱਖੋ ਸੁਣਨਾ ਇਹ ਰਿਸ਼ਤੇ ਤਾਂ ਨਿਕਲਦੇ ਜਿਹਨੂੰ ਥੋੜ੍ਹੀ ਜਿਹੀ ਪਦਵੀ ਮਿਲ ਜਾਵੇ ਮਾੜੇ ਦਾ ਜਿੱਦਣ ਝੰਡੀ ਲਹਿ ਗਈ ਫਿਰ ਸਕਾ ਭਾਈ ਵੀ ਕੋਲ ਨਹੀਂ ਜਾਂਦਾ ਅੱਜ ਕੇ ਹਕੋ ਸਤਨਾਮ ਆ ਦੇਖੋ ਰਿਸ਼ਤੇ ਪ੍ਰਿਥੀ ਚੰਦ ਜੀ ਦੇ ਕੋਈ ਐਡਾ ਰਿਸ਼ਤੇਦਾਰ ਲੱਭੇ ਹੋ ਜਿਹਦਾ ਨਾਨਾ ਗੁਰੂ ਅਮਰਦਾਸ ਜਿਹਦਾ ਬਾਪੂ ਧੰਨ ਗੁਰੂ ਰਾਮਦਾਸ ਜਿਹਦਾ ਸਕਾ ਭਾਈ ਧੰਨ ਗੁਰੂ ਅਰਜਨ ਦੇਵ ਗਾਹਾਂ ਲਓ ਜਿਹਦਾ ਸਕਾ ਭਤੀਜਾ ਮੀਰੀ ਪੀਰੀ ਦਾ ਮਾਲਕ ਹਰਗੋਬਿੰਦ ਸਿੰਘ ਛੱਠਮ ਪੀਰ ਬੈਠਾ ਗੁਰ ਭਾਰੀ ਜਿਹਨੂੰ ਭਾਈ ਗੁਰਦਾਸ ਨੇ ਬੜ ਜੋਧਾ ਬਹੁ ਪਰ ਪੁਕਾਰੀ ਸਕਾ ਭਤੀਜਾ ਸੀ ਗਾਂ ਸੁਣੋਗੇ ਤਾਂ ਹੱਸ ਪੜ ਪੜ ਕੇ ਸੁਣ ਸੁਣ ਕੇ ਲੰਘੀ ਜਾਂਦੇ ਹੋ ਨਾਨਾ ਜੀ ਗੁਰੂ ਅਮਰਦਾਸ ਬਾਪੂ ਜੀ ਗੁਰੂ ਰਾਮਦਾਸ ਭਾਈ ਗੁਰੂ ਅਰਜਨ ਦੇਵ ਸਕਾ ਭਤੀਜਾ ਹਰਗੋਬਿੰਦ ਸਿੰਘ ਆਪਣਾ ਹੁੰਦਾ ਹੈ ਪੁੱਤ ਪੁੱਤ ਦਾ ਪੁੱਤ ਹੁੰਦਾ ਹੈ ਪੋਤਾ ਦੇਖੋ ਸੁਣਿਓ ਜਰਾ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਪੁੱਤ ਤੇ ਭਤੀਜਾ ਪੁੱਤ ਵਰਗਾ ਹੀ ਹੁੰਦਾ ਨਾ ਤੇ ਪੁੱਤ ਦੇ ਜਿਹੜਾ ਜੰਮੇ ਉਹ ਪੋਤਾ ਹਰਗੋਬਿੰਦ ਸਾਹਿਬ ਦੇ ਪ੍ਰਗਟ ਹੋਏ ਨੌਵੇਂ ਪਾਤਸ਼ਾਹ ਪ੍ਰਿਥੀ ਚੰਦ ਦੇ ਪੋਤੇ ਅੱਜ ਕੇ ਆਖੋ ਸਭ ਰਿਸ਼ਤੇ ਜੋੜੇ ਛੇ ਸੱਤਵਾਂ ਰਿਸ਼ਤਾ ਗੁਰੂ ਗੋਬਿੰਦ ਸਿੰਘ ਪਿਰਥੀ ਚੰਦ ਦੇ ਪੜਪੋਤੇ ਨਾਨੇ ਤੋਂ ਲੈ ਕੇ ਪੜਪੋਤੇ ਤੇ ਅੱਠਵਾਂ ਰਿਸ਼ਤਾ ਕੌਣ ਬੀਬੀ ਭਾਨੀ ਦੀ ਰੀਸ ਕਰੂਆ ਜਿਹਦੇ ਕੁੱਖ ਤੋਂ ਪਿਰਥੀ ਚੰਦ ਨੇ ਜਨਮ ਲਿਆ ਰਿਸ਼ਤੇ ਹੈਰਾਨ ਕਰਨ ਵਾਲੇ ਅੱਠ ਰਿਸ਼ਤੇ ਐਡੇ ਨੇੜੇ ਦੇ ਰਿਸ਼ਤੇ ਪਿਰਥੀ ਚੰਦ ਹੁਣ ਤੁਹਾਡਾ ਸਿਰ ਘੁੰਮੂਗਾ ਥੋੜਾ ਜਿਹਾ ਜਾਣਨ ਤੋਂ ਬਿਨਾਂ ਪਤਾ ਨਹੀਂ ਲੱਗਦਾ ਐਡੇ ਅੱਠ ਰਿਸ਼ਤੇ ਗੁਰੂ ਘਰ ਨਾਲ, ਸਿਰ ਕੀ ਘੁੰਮੂਗਾ? ਇਸ ਗੁਰੂ ਘਰ ਵਿੱਚ ਉਹਦਾ ਨੌ ਮਨਮੁਖ ਹੈ। ਅੱਜ ਕੇ ਆਖੋ ਸਤ ਮੱਝੀ ਹੋਊਗੀ ਸਤ। ਅੱਠ ਗੁਰੂਆਂ ਦਾ ਰਿਸ਼ਤੇਦਾਰ, ਨੌ ਮਨਮੁਖ, ਰਹਿੰਦੀ ਦੁਨੀਆਂ ਤੱਕ ਉਹਨੂੰ ਬੇਮੁਖ ਕਹਿਣਗੇ ਸਿੱਖ। ਉਹਦਾ ਜ਼ਿਕਰ ਹੈ ਇੱਥੇ, ਜੇ ਇਤਿਹਾਸ ਬਾਣੀ ਨੂੰ ਫੋਲਣਾ। ਜਿੰਨੀ ਗੁਰੂ ਨੇ ਸੇਵਿਓ ਮਨਮੁੱਖਾਂ ਪਾਇਆ ਮੋ। ਹੁਣ ਤਾਂ ਮਰ ਗਿਆ, ਪਰ ਸਿੱਖਾਂ ਖਾਤਰ ਤਾਂ ਜਿਉਂਦਾ ਹੀ ਮਰਿਆ ਹੋਇਆ ਸੀ। ਅੱਜ ਕੇ ਆਖੋ ਸਤ। ਹੁਣ ਪਤਾ ਕਿਉਂ ਮਰਿਆ ਹੋਇਆ? ਪਿਰਥੀ ਚੰਦ ਦਾ ਨਾਂ ਕੀ ਹੈ ਸਿੱਖ ਜਗਤ ਵਿੱਚ? ਮੀਣੇ, ਮੀਣੇ। ਅੱਜ ਜਦ ਵੀ ਪੰਜ ਪਿਆਰੇ ਅੰਬਰ ਛਕਾਉਣਗੇ, ਕਹਿਣਗੇ ਮੀਣਿਆਂ ਨਾਲ ਸੰਬੰਧ ਨਹੀਂ ਰੱਖਣ। ਕੁੜੀ ਮਾਰ, ਮੀਣੇ, ਮਸੰਦ, ਦੇਖੋ ਰਹਿੰਦੀ ਦੁਨੀਆਂ ਤੱਕ ਮਰ ਗਿਆ ਨਾ, ਹੁੰਦੇ ਵੀ ਮਰ ਗਿਆ ਜਿਹਨੂੰ ਬੇਮੁਖ ਦੀ ਡਿਗਰੀ ਮਿਲ ਗਈ। ਤੇ ਸਦਾ ਹੀ ਐਸੀ ਗੱਲ ਤੋਂ ਥੋੜਾ ਜਿਹਾ ਬਚਣਾ ਹੈ ਆਪਾਂ ਨੇ। ਅੱਠ ਗੁਰੂਆਂ ਦਾ ਰਿਸ਼ਤੇਦਾਰ, ਉਹਦਾ ਨਾਂ ਇੱਥੇ ਬੇਮੁੱਖ ਹੈ। ਆਪਣਾ ਆਪਾਂ ਕਿਹੜੇ ਬਾਗ ਦੀ ਮੂਲੀ ਹੈ? ਅੱਜ ਕੇ ਆਖੋ ਸਤ ਸਮਝਿਆ। ਹੁਣ ਕਿਉਂ ਬੇਮੁੱਖ ਬਣ ਗਿਆ? ਬਸ ਆਹ ਗੱਲ ਪੱਲੇ ਪਾ ਲਿਓ ਇਸ ਤੁਕ ਦੀ, ਜਿੰਨੀ ਗੁਰੂ ਨਾ ਸੇਵਿਆ ਮਨਮੁੱਖਾਂ ਪਾਇਆ ਮੋਆ। ਕਿਉਂ ਬੇਮੁੱਖ ਬਣ ਗਿਆ ਇਹ ਵੀ ਯਾਦ ਰੱਖਿਓ। ਸਾਰੇ ਅੰਮ੍ਰਿਤਸਰ ਦੀ ਕੰਸਟਰਕਸ਼ਨ ਪ੍ਰਿਥੀ ਚੰਦ ਨੇ ਕਰਾਈ ਹੈ। ਸਾਰੇ ਦਰਬਾਰ ਦਾ ਹਿਸਾਬ ਕਿਤਾਬ ਉਹਦੇ ਕੋਲ ਸੀ, ਸਾਰੀ ਸੰਗਤ ਦੀ ਸੰਭਾਲ ਉਹਦੇ ਕੋਲ ਸੀ। ਬਹੁਤ ਅਕਲ ਵਾਲਾ, ਬਹੁਤ ਅਕਲ, ਚੁਸਤ ਸੀ। ਬੇਮੁੱਖ ਕਿਵੇਂ ਬਣ ਗਏ? ਉਹ ਇੱਕ ਸ਼ਬਦ ਉਹਦੇ ਖਾਤਰ ਚੌਥੇ ਪਾਤਸ਼ਾਹ ਨੇ ਉਚਾਰਿਆ ਪ੍ਰਿਥੀ ਚੰਦ ਖਾਤਰ। ਕਾਹੇ ਪੂਤ ਝਗੜਤ ਹਉ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ ਤਿਨ ਸਿਉ ਝਗੜਤ ਪਾਪ। ਰਹੋ ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੀ ਨ ਆਪ। ਇਹ ਪ੍ਰਿਥੀ ਚੰਦ ਖਾਤਰ ਬੋਲ ਰਹੇ ਨੇ ਚੌਥੇ ਪਾਤਸ਼ਾਹ। ਮਨਮੁੱਖ ਕਿਉਂ ਬਣ ਗਿਆ? ਅੱਠਾਂ ਗੁਰੂਆਂ ਦਾ ਰਿਸ਼ਤੇਦਾਰ, ਨੌ ਬੇਮੁੱਖ। ਬਚਣਾ ਹੈ ਬਚ ਜਿਓ, ਨਹੀਂ ਤੁਹਾਡੀ ਮਰਜ਼ੀ ਹੈ। ਇੱਕੋ ਘਾਟ ਮਾਰ ਗਈ ਕਿ ਗੁਰੂ ਰਾਮਦਾਸ ਬਾਪੂ ਤੇਰੀ ਮੈਨੂੰ ਲੋੜ ਨਹੀਂ, ਤੇਰੀ ਗੱਦੀ ਦੀ ਲੋੜ ਹੈ। ਅੱਜ ਕੇ ਆਖੋ ਸਤ। ਬਾਹਰ ਵਿਦਵਾਨ ਸੁਣਦੇ ਨੇ ਆਹੀ ਘਾਟ, ਬਾਪੂ ਤੇਰੀ ਲੋੜ ਨਹੀਂ, ਗੱਦੀ ਮੈਨੂੰ ਦੇ, ਮੈਂ ਵੱਡਾ ਹੱਕ ਮੇਰਾ। ਬਸ ਇਹੀ ਘਾਟ ਮਾਰ। ਮੈਂ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਮੈਂ ਵੀ ਵਿੱਚੇ ਇੱਕ ਹਾਟ ਅੰਦਰ ਨਿਗਾਹ ਮਾਰੋ, ਨਿਗਾਹ ਮਾਰ ਲਓ ਜਿੱਥੇ ਤੱਕ ਦੁਨੀਆਂ ਸੁਣਦੀ ਹੈ। ਆਪਾਂ ਵੀ ਇਸੇ ਤਲ 'ਤੇ ਖੜੇ ਹਾਂ। ਗੁਰੂ ਗ੍ਰੰਥ ਸਾਹਿਬ, ਤੇਰੀ ਲੋੜ ਨਹੀਂ, ਤੇਰੀਆਂ ਦਿੱਤੀਆਂ ਚੀਜ਼ਾਂ ਦੀ ਲੋੜ ਹੈ। ਅੱਜ ਕੇ ਆਖੋ ਸਤ। ਪੁੱਤਰ ਦੇ ਦੇ, ਧੀਆਂ ਦੇ ਦੇ, ਕੋਠੀਆਂ ਦੇ ਦੇ, ਮਾਇਆ ਦੇ ਦੇ, ਸਿਹਤ ਦੇ ਦੇ, ਇੱਜ਼ਤ ਦੇ ਦੇ, ਤੂੰ ਗੁਰਦੁਆਰੇ ਰਹੋ। ਇਹ ਪ੍ਰਿਥੀ ਚੰਦ ਦਾ ਔਗਣ ਸੀ ਬਸ। ਅੱਜ ਕੋਈ ਉਹ ਸਿੱਖ ਬਚਿਆ ਇਸ ਤੋਂ? ਕਦੇ ਕੀਤੀ ਅਰਦਾਸ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਤੇਰੀ ਲੋੜ। ਇਹ ਜਿਹੜਾ ਇਹ ਸ਼ਬਦ ਹੈ, ਇਹਨੂੰ ਪ੍ਰੇਮ ਕਹਿੰਦੇ ਨੇ। ਜਿੱਥੇ ਆਪਾਂ ਖੜੇ ਹਾਂ, ਸੱਚੇ ਪਾਤਸ਼ਾਹ ਆਹ ਦੇ ਦੇ, ਉਹ ਦੇ ਦੇ, ਇਹ ਵਪਾਰ ਹੈ। ਅੱਜ ਕੇ ਆਖੋ ਸਤ। ਮੈਂ ਤੈਨੂੰ ਕੁਝ ਦਿੰਦਾ, ਤੂੰ ਮੈਨੂੰ ਕੁਝ ਦੇ ਦੇ। ਵਪਾਰੀ ਦਾ ਕਦੇ ਪਿਆਰ ਹੋਇਆ? ਬਸ ਸੌਦੇਬਾਜ਼ੀ, ਜਿੰਨਾ ਚਿਰ ਸੌਦਾ ਚੱਲਦਾ ਦੇਣ ਲੈਣ ਹੈ। ਆਪਾਂ ਆਪਣੇ ਰਿਸ਼ਤੇਦਾਰਾਂ ਨਾਲ ਵੀ ਵਪਾਰੀ ਹੈ ਕਿ ਮੈਂ ਕਰ ਦੇਣਾ ਰਿਸ਼ਤਾ ਕੋਈ ਨਹੀਂ ਆਪਣਾ। ਜਿੱਤ ਦਿਨ ਉਹਨਾਂ ਸੁਆਉ ਹੋਏ ਨਾ ਆਬਤ, ਤਿੱਤ ਦਿਨ ਨੇੜੇ ਕੋ ਨਾ ਟਕਸ। ਆਪਣੇ ਸਕੇ ਭਾਈ ਦੇ 50 ਕੰਮ ਕਰ ਦਿਓ, 50, ਇੱਕ ਨੂੰ ਦੇ ਦਿਓ ਜਵਾਬ, ਸੁਹਾਗਾ ਫੇਰ ਦੂਗਾ, ਤੈਂ ਤਾਂ ਮੇਰਾ ਕੱਖ ਕਰਿਆ ਹੀ ਨਹੀਂ। ਅੱਜ ਕੇ ਆਖੋ ਸਤ। 50 ਪੁਰ ਸੁਹਾਗਾ, ਇਹ ਹੈ ਰਿਸ਼ਤਾ। ਇਹ ਕਿਉਂ ਹੈ? ਪ੍ਰੇਮ ਨਹੀਂ ਹੈ, ਵਪਾਰ ਹੈ, ਕਮਰਸ਼ੀਅਲ ਹੈ। ਪ੍ਰੇਮ, ਤੇਰੀ ਲੋੜ ਹੈ, ਤੇਰੀ ਚੀਜ਼ਾਂ ਦੀ ਲੋੜ ਨਹੀਂ ਹੈ, ਬਸ ਤੂੰ ਮਿਲ। ਕੁਝ ਲੈਣਾ ਨਹੀਂ, ਸਭ ਕੁਝ ਸਮਰਪਣ, ਉਹ ਪ੍ਰੇਮ। ਸਾਡਾ ਪ੍ਰੇਮ ਹੈ ਲੈਣ ਖਾਤਰ, ਇਸ ਕਰਕੇ ਝੂਠਾ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗਿਓ, ਕਿਆ ਧਾਰਾ ਕਿਆ ਮੀਤ। ਝੂਠੀ ਪ੍ਰੀਤ, ਪ੍ਰੇਮੀ ਨਹੀਂ ਕਹਿੰਦਾ ਮੈਂ ਕੁਝ ਲੈਣਾ, ਕੀ ਕਹੂਗਾ, ਮੇਰਾ ਸਭ ਕੁਝ ਤੇਰੇ ਚਰਨਾਂ ਵਿੱਚ, ਇਹਨੂੰ ਕਬੂਲ ਕਰ, ਇਹਨੂੰ ਪ੍ਰਵਾਨ ਕਰ, ਮੈਂ ਸਮਰਪਣ ਹੈ ਤੈਨੂੰ। ਇੱਥੇ ਤਾਂ ਘੜੀਆਂ ਦੇਖਦੇ ਹੋ, ਘਰ 'ਤੇ ਹਿਸਾਬ ਲਾ ਕੇ ਉਹਨੇ ਛੇਤੀ ਮੁੜਨਾ। ਪ੍ਰੇਮੀ ਉਹ ਯਾਰ ਦੇ ਬੂਹੇ ਜਾ ਬਹਿੰਦੇ, ਮੁੜ ਜਾਣ ਦੀ ਇਜਾਜ਼ਤ ਨਹੀਂ ਮੰਗਦੇ। ਇੱਥੇ ਆ ਜਾਓ, ਜੇ ਪਿਆਰੇ ਦੇ ਦਰ 'ਤੇ ਆਉਣੇ, ਮੁੜ ਕੇ ਜਾਣ ਦੀ ਆ ਗਿਆ ਕਿ ਮੈਨੂੰ ਆ ਗਿਆ ਦੇ ਦਿਓ, ਮੈਂ ਜਾਵਾਂ। ਆ ਸਾਡੀ ਵਸਤਾ, ਜਿਹੜਾ ਇੱਥੇ ਆ ਗਿਆ, ਸਗਲ ਦੁਆਰ ਕੋ ਛੱਡ ਕੇ ਗਹਿਓ, ਉਹ ਤਾਂ ਹੁਣ ਸਿੱਧਾ ਹੀ ਪਾਠ ਚੱਲਦਾ ਹੈ। ਸਿੱਖ ਸੱਚ ਬੋਲਦੇ, ਕਹਿੰਦੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਤੁਸੀਂ ਵੀ ਗਹਿਓ ਪੜ੍ਹਦੇ ਹੋ, ਸਾਡਾ ਲਾਣਾ ਵੀ ਗਹਿਓ ਪੜ੍ਹਦਾ। ਅਰਥ ਕੀ ਹੋਇਆ, ਵੀ ਸੱਚੇ ਪਾਤਸ਼ਾਹ ਹੋਰਾਂ ਦੇ ਦਰ ਤਾਂ ਛੱਡੇ ਸੀ, ਤੇਰੇ ਵਾਲਾ ਵੀ ਗਿਆ ਕੋਲ। ਵਾਹ, ਉਹ ਸਿੱਖੋ ਕਦੇ ਬਾਣੀ ਦੇ ਹੇਠ ਉਤਰੋ, ਤੁਹਾਨੂੰ ਪਤਾ ਲੱਗੇ। ਇਹ ਦਸਮ ਗ੍ਰੰਥ ਦਾ ਦੋਹਰਾ ਹੈ, ਰਾਮਾ ਅਵਤਾਰ ਦਾ, ਰਾਮਾ ਅਵਤਾਰ। ਇੱਥੇ ਗਏ ਪਾਠ ਨਹੀਂ, ਸਗਲ ਦੁਆਰ ਕਉ ਛਾੜ ਕੇ ਗਏ ਹੋ। ਗਏ ਨਾਮ ਹੈ ਪਕੜਨ ਦਾ, ਗਿਓ ਨਾਮ ਹੈ ਚਲੇ ਜਾਣ ਦਾ। ਗਏ ਹੋ ਤੁਹਾਰੋ ਦੁਆਰ, ਮੈਂ ਤੇਰਾ ਦਰ ਫੜਿਆ, ਤੇਰੇ ਦਰ ਨੂੰ ਫੜ ਲਿਆ। ਮੱਥਾ ਟੇਕਣ ਨਹੀਂ ਆਇਆ, ਪੌਣ ਦੇਣ ਨਹੀਂ ਆਇਆ, ਦੇਖ ਦੇਣ ਨਹੀਂ ਆਇਆ। ਲੜ ਫੜਨਾ ਕੀ ਹੁੰਦਾ, ਡਰ ਫੜਨਾ ਕੀ ਹੁੰਦਾ। ਮੇਰੀ ਧੀ ਭੈਣ ਜਿਹਦਾ ਲੜ ਫੜ ਲਵੇ, ਬਸ ਦੁਨੀਆਂ ਉਹਦੇ ਖਾਤਰ ਖਤਮ ਹੈ। ਅੱਜ ਕੇ ਆਖੋ ਸਭ ਉਹੀ ਦਿਸੇਗਾ, ਉਹੀ ਦਿਖੇਗਾ ਇੱਕ ਵਸ। ਅਸੀਂ ਇੱਥੇ ਵੀ ਮੱਥੇ ਟੇਕਦੇ ਹਾਂ, ਪਤਾ ਨਹੀਂ ਇੱਕ ਦਰ ਇੱਕ ਦਿਨ ਵਿੱਚ ਇਹ ਕਿਹੜੇ ਦਰਦਾਂ 'ਤੇ ਜਾ ਕੇ ਗਲ ਵਿੱਚ ਪੱਲੇ ਪਾ ਕੇ ਮੰਗਾਂ ਮੰਗਣੀਆਂ, ਕਿਹਨਾਂ ਕਿਹਨਾਂ ਨੂੰ ਟੈਲੀਫੋਨ ਕਰ। ਉਹ ਜਿਹੜੇ ਸੱਚੇ ਪਿਆਰੇ ਹੁੰਦੇ ਨੇ, ਆ ਜਾਂਦੇ ਨੇ ਇਸ ਦਰ 'ਤੇ, ਪਕੜ ਲੈਂਦੇ ਨੇ ਇਹਨੂੰ, ਮੱਥਾ ਨਹੀਂ ਟੇਕਦੇ। ਗਏ ਉਹ, ਮੈਂ ਤੇਰਾ ਦਰ ਫੜਿਆ, ਲੜ ਫੜਿਆ, ਡਰ ਫੜਿਆ। ਬਸ ਉਹ ਤਾਂ ਫਿਰ ਐਸਾ ਫੜਨਾ ਹੈ, ਐਸਾ ਫੜਨਾ, ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਜੈ। ਉਹ ਦਰ 'ਤੇ ਆ ਕੇ ਕਹਿਣਗੇ ਮੈਨੂੰ ਜਾਣ ਦੀ ਇਜਾਜ਼ਤ ਦਿਓ। ਜੇ ਜਾਣ ਦੀ ਇਜਾਜ਼ਤ ਮੰਗਦਾ, ਫਿਰ ਅਜੇ ਦੋ ਹੈ ਤੁਸੀਂ, ਇਜਾਜ਼ਤ ਮੰਗਣ ਵਾਲਾ ਹੋਰ ਹੈ ਤੇ ਦੇਣ ਵਾਲਾ ਹੋਰ ਹੈ, ਅਰਦਾਸ ਕਰਾਉਣ ਵਾਲਾ ਹੋਰ ਹੈ ਤੇ ਕਰਨ ਵਾਲਾ ਹੋਰ ਹੈ। ਇਹ ਤੋਂ ਥੋੜ੍ਹੇ ਜਿਹੇ ਉੱਚੇ ਉੱਠੋ, ਬਿਨ ਬੋਲਿਆ ਸਭ ਕੁਛ ਜਾਣ, ਪਰ ਕਿਹਦੀ, ਆਪਣੀ ਨਹੀਂ। ਕਿਤੇ ਸਾਰਿਆਂ ਖਾਤਰ ਨਾ ਤੁਕ ਵਰਤ ਲਿਓ। ਮਾਂ ਆਪਣੇ ਪੁੱਤ ਗੂੰਗੇ ਦੀ ਜਾਣਦੀ ਹੈ, ਜੋ ਕੁਛ ਕਹਿੰਦਾ ਹੈ ਬੋਲਣ ਦੀ ਲੋੜ ਹੈ। ਸਭ ਦੀਆਂ ਨਹੀਂ, ਜਿਹੜਾ ਬੱਚਾ ਬੋਲਦਾ ਹੈ ਉਹਦੀ ਤਾਂ ਮਾਂ ਸਮਝਦਾ ਹੀ ਨਹੀਂ ਕੀ ਹੈ, ਕੀ ਪਤਾ ਮਾਂ ਨੂੰ ਇਹਦੇ ਮਨ ਵਿੱਚ ਕੀ ਹੈ। ਗੂੰਗੇ ਨੇ ਬੋਲਣਾ ਨਹੀਂ, ਮਾਂ ਸਮਝਦੀ ਹੈ। ਗੂੰਗੇ ਦੀਆਂ ਰਮਜਾਂ ਗੂੰਗੇ ਦੀ ਮਾਂ ਸਮਝੇ। ਗੂੰਗੇ ਹੋ ਜਾਓ, ਗਵਾ ਦਿਓ ਆਪਣਾ ਆਪ ਇਸ ਦਰ 'ਤੇ ਜਾ ਕੇ, ਉਹ ਵਸਤਾ ਹੈ, ਤੈਨੂੰ ਬੋਲਣ ਦੀ ਲੋੜ ਨਹੀਂ, ਆਪੇ ਸਮਝ ਜੂਗਾ। ਅੱਜ ਕੇ ਆਖੋ ਸਭ ਰਿਸ਼ਤਾ ਬੋਲਦੇ ਹਾਂ, ਇਸ ਤਰ੍ਹਾਂ ਅਰਦਾਸਾਂ ਵੀ ਕੰਪਲੀਕੇਟਡ ਸ਼ਬਦ ਵਰਤਦੇ ਹਾਂ ਵਿੱਚ ਗੁੰਝਲਦਾਰ, ਕਿ ਸੁਣਨ ਵਾਲੇ ਕਹਿਣ ਅਰਦਾਸ ਕਰਨ ਵਾਲਾ ਬਹੁਤ ਵਿਦਵਾਨ ਹੈ। ਅਰਦਾਸ ਟੂ ਦੀ ਪੁਆਇੰਟ, ਬਹੁਤ ਸ਼ੋਰਟਕੱਟ ਕਰਿਆ ਕਰੋ, ਲੰਮੀ ਅਰਦਾਸ ਦੀ ਲੋੜ ਨਹੀਂ। ਜੋ ਪੰਥਕ ਮਰਜ਼ਾਦਾ ਹੈ ਉਹ ਤੋਂ ਵੱਧ ਸ਼ਬਦ ਨਹੀਂ ਵਰਤਣੇ, ਉਹ ਸ਼ਬਦ ਵਰਤੋ। ਆਪਣੇ ਹੀ ਸ਼ਬਦ ਇੱਕ ਵਾਰ ਨੂੰ ਦਸ ਦਸ ਵਾਰ ਕਹੀ ਜਾਣਾ। ਤੁਹਾਨੂੰ ਮੈਂ ਇੱਕ ਗੱਲ ਦਸ ਵਾਰ ਕਹੀ ਜੇ, ਮੈਂ ਰੋਟੀ ਲਿਆ ਦੇ, ਰੋਟੀ ਲਿਆ ਦੇ, ਰੋਟੀ ਲਿਆ ਦੇ, ਲਿਆਉਣੀ ਤਾਂ ਕਿਹਾ ਹੈ ਮੇਰੇ ਕੋਲ ਤੇ ਚਲੇ ਹੀ ਜਾਊਂਗੇ। ਅੱਜ ਕਿਹਾ ਕੋ ਸਾਧਨਾ, ਇਹ ਬਾਪੂ ਨੂੰ ਵੀ ਕਹੀ ਜਾਂਦੇ, ਆਹ ਕਰਦੇ ਆਹ ਕਰਦੇ ਆਹ ਕਰਦੇ, ਇੱਕੋ ਚੀਜ਼ ਕੀ ਬੋਲਿਆ, ਸਾਈਂ ਨਾ ਬਹਿ ਰਹਾ ਹੋਏ, ਸਾਈਂ ਕੋਈ ਬੋਲਿਆ ਨਹੀਂ ਹੈ। ਆਓ ਆਪਣੀ ਵਿਚਾਰ 'ਤੇ, ਉਹ ਪ੍ਰੇਮ ਬਸ ਦਰ 'ਤੇ ਆ ਗਏ, ਮੁੜਨ ਦੀ ਇੱਛਾ ਨਹੀਂ। ਇਹ ਹੁੰਦਾ ਜੁੜਨਾ, ਪਕੜਨਾ ਦਰ ਨੂੰ। ਆਪਾਂ ਆਏ ਆਉਣ ਤੋਂ ਪਹਿਲਾਂ ਮੁੜਨ ਦੀ ਇੱਛਾ, ਆਏ ਜ਼ਰੂਰ ਹੈ ਪਰ ਇਹ ਦਰ ਫੜਿਆ ਨਹੀਂ ਗਿਆ ਹੈਗਾ। ਜਿਹਾ ਖੋਸ ਹੋਰ ਕਹਿ ਜਮਾ, ਕਥਾ ਸੁਣੀ ਜ਼ਰੂਰ ਹੈ, ਕੀਰਤਨ ਸੁਣੀ ਜ਼ਰੂਰ ਸੁਣਿਆ, ਪਰ ਜਿਹੜਾ ਸ਼ਬਦ ਸੁਣਿਆ ਉਹ ਪਕੜਿਆ ਨਹੀਂ ਗਿਆ, ਪਕੜ ਵਿੱਚ ਨਹੀਂ। ਸੁਣਿਆ ਜ਼ਰੂਰ, ਕਥਾ ਸੁਣੀ ਜ਼ਰੂਰ, ਸੁਣਨ ਦੀ ਵੀ ਗੱਲ ਛੱਡੋ, ਮੈਂ ਕੁਝ ਜੋ ਕੁਛ ਕਰਦਾ ਹੈ, ਕਰਨ ਵਾਲਿਆਂ ਦੇ ਵੀ ਪਕੜ ਵਿੱਚ ਨਹੀਂ ਹੈ। ਉਹ ਵੀ ਆਧਾਰ ਹੈ, ਉਹ ਵੀ ਕਿਸੇ ਦਾ ਸੁਣਿਆ ਹੋਇਆ, ਉਹ ਵੀ ਕਿਸੇ ਦੀ ਟੇਪ ਸੁਣੀ ਹੋਈ ਹੈ, ਪਕੜ ਉਹਦੀ ਵੀ ਨਹੀਂ ਹੈ। ਤੁਸੀਂ ਕੰਮ ਕਰਦੇ ਹੋ ਜੋਬ ਜੀ, ਉਹੀ ਜੋਬ ਵਿੱਚ ਕਾਮਯਾਬ ਹੋਵੋਗੇ ਜਿਸ ਜੋਬ 'ਤੇ ਤੁਹਾਡੀ ਪਕੜ ਬਣ ਜਾਵੇ। ਦੇਖੀ ਜਾਵੇ ਕਿਸੇ ਪਾਸੇ ਹੱਥ ਕੰਮ ਕਰ ਰਹੇ ਨੇ, ਡਰਾਈਵਰੀ ਉਹੀ ਹੈ, ਗੱਲਾਂ ਕਿਸੇ ਨਾਲ ਕਰ, ਚੱਲ ਰਹੀ ਹੈ ਗੱਡੀ, ਤੇਰੀਆਂ ਅੱਖਾਂ ਨੂੰ ਦੇਖਣਾ ਹੀ ਨਹੀਂ ਪੈਂਦਾ, ਪੈਰ ਕੰਨੀ ਕੇ ਬ੍ਰੇਕ ਲਾਉਣੇ ਹੈ, ਆਪਣੇ ਆਪ ਲਾਊਗਾ। ਅੱਖਾਂ ਨੇ ਕਹਿਣਾ ਹੀ ਨਹੀਂ ਵੀ ਹੱਥ ਮੋੜੋ, ਰਾਈਟ ਹੈਂਡ ਮੋੜੋ, ਮੋੜ ਆ ਗਏ, ਹੱਥਾਂ ਨੇ ਆਪੇ ਮੋੜ ਦੇਣੇ। ਕਿਉਂ ਮੋੜ ਦੇਣੇ? ਡਰਾਈਵਰੀ ਉੱਤੇ ਪਕੜ। ਮਿਸਾਲ ਲੈ ਲਓ, ਮੇਰੀਆਂ ਕੁੜੀਆਂ ਧੀਆਂ ਭੈਣਾਂ ਜਦ ਰਾਈਟਿੰਗ ਸਿੱਖਦੀਆਂ ਨੇ ਨਾ, ਸਵੈਟਰ ਬੁਣਨਾ ਬੜਾ ਔਖਾ ਸਿੱਖਦੀਆਂ ਨੇ, ਸਾਰੀਆਂ ਅੱਖਾਂ ਸਲਾਈ 'ਤੇ ਲਾ ਕੇ ਰੱਖਦੀਆਂ, ਕੁੰਡੇ ਗਿਣਦੀਆਂ ਨੇ, ਫਿਰ ਵੀ ਗਲਤ ਹੋ ਜਾਂਦਾ, ਦੇੜਦੀਆਂ ਨੇ ਜਦ ਸਿੱਖਦੀਆਂ ਨੇ। ਪਰ ਜਦ ਪਕੜ ਹੋ ਗਈ ਰਾਈਟਿੰਗ 'ਤੇ, ਗੱਲਾਂ ਕਿਸੇ ਨਾਲ ਕਰਨਗੀਆਂ, ਦੇਖਣਗੀਆਂ ਕਿਸੇ ਪਾਸੇ, ਕੋਟੀ ਵਿੱਚ ਫੁੱਲ ਪੈ ਰਹੇ ਹੈ ਅਜਕੇ ਹਕੋ ਸਾਧਨਾ, ਸਵਾਟਰ ਵਿੱਚ ਬੇਲਾਂ ਪੈ ਰਹੀਆਂ ਨੇ, ਉਹ ਪਕੜ ਹੋ ਗਈ। ਮੈਂ ਤੁਹਾਨੂੰ ਬੇਨਤੀ ਕਰਦਾ, ਆਉਣਾ ਜਾਣਾ ਇੱਥੇ ਹੋਰ ਹੈ, ਗੁਰੂ ਦੇ ਚਰਨਾਂ ਦੀ ਪਕੜ ਕੋਈ ਹੋਰ ਚੀਜ਼ ਹੈ ਅਜਕੇ ਹਕੋ ਸਾਧਨਾ। ਇਹ ਕਦੋਂ ਹੋਵੇਗੀ? ਸਮਰਪਣ ਬਸ ਮੈਂ ਨਹੀਂ ਹੈ, ਹੁਣ ਤੇਰੀ ਮਰਜ਼ੀ ਹੈ, ਚਾਹੇ ਕੋਲ ਰੱਖ ਲੈ ਚਾਹੇ ਭੇਜ ਦੇ। ਜੈ ਬੈਸਾਲੇ ਤੈ ਬੈਸਾ ਸੌਮੀ, ਜੈ ਭੇਜੇ ਤੈ ਜਾਵਾਂ। ਅਸੀਂ ਤਾਂ ਪੁੱਛਦੇ ਹਾਂ ਮੈਂ ਹੁਣ ਜਾਵਾਂ, ਮੈਂ ਕਾਹਦਾ ਆਵਾਂ, ਇਹ ਕਿਹਦੀਆਂ ਗੱਲਾਂ ਨੇ? ਦੋ ਅਜੇ ਇੱਕ ਨਹੀਂ ਹੋਏ, ਜਦ ਇੱਕ ਹੋ ਗਏ ਕੌਣ ਆਊਗਾ? ਉਸ ਅਵਸਥਾ ਨੂੰ ਬਾਣੀ ਨੇ ਲਿਖ ਦਿੱਤਾ, ਨਾ ਕਿਛ ਆਏ ਵੋ ਨਾ ਕਿਛ ਜਾਏ ਵੋ, ਰਾਮ ਕੀ ਦੁਹਾਈ। ਆਉਣਾ ਜਾਣਾ ਤਾਂ ਹੈ ਹੀ ਨਹੀਂ, ਜਬ ਮਿਲੇ ਗਏ ਦੋ ਤੋਂ ਇੱਕ ਹੋ ਗਏ, ਕਿਹੜਾ ਆਊਗਾ ਤੇ ਕਿਹੜਾ ਜਾਊਗਾ? ਉਹ ਅਵਸਥਾ ਨਹੀਂ ਹੋ ਸਕੀ। ਅੱਠ ਗੁਰੂਆਂ ਦਾ ਰਿਸ਼ਤੇਦਾਰ ਬੇਮੁੱਖ ਬਚੇ ਹੋ ਇਸ ਗੱਲ ਤੋਂ, ਇਸ ਗੁਰੂ ਤੋਂ ਚੀਜ਼ਾਂ ਹੀ ਮੰਗੀਆਂ, ਗੁਰੂ ਨੂੰ ਨਹੀਂ ਮੰਗਿਆ ਤੂੰ ਮੇਰਾ ਹੋ ਜਾ। ਪਿਰਥੀ ਚੰਦ ਵਿੱਚ ਔਗਣ, ਬਾਪੂ ਗੱਦੀ ਮੈਨੂੰ ਦੇ, ਤੇਰੀ ਲੋੜ ਨਹੀਂ, ਮੈਂ ਵੱਡਾ ਹੈ ਬਸ, ਨਾ ਗੱਦੀ ਮਿਲੀ ਨਾ ਬਾਪੂ ਮਿਲਿਆ ਅੱਜ ਕੇ ਆਖੋ ਸਕਦਾ। ਦਾਤ ਪਿਆਰੀ ਵਿਸਰਿਆ, ਇਸ ਤਲ ਤੋਂ ਉੱਚੇ ਉੱਠੋ।
ਦੂਣੀ ਚੌਣੀ ਕਰਾ ਮਾਤ, ਸੱਚੇ ਕਾ ਸੱਚਾ ਢੋਆ।
ਬੜੀ ਕੀਮਤੀ ਤੁਕ ਲਿਖੀ ਹੈ, ਬਹੁਤ ਘੱਟ ਚਾਂਸ ਤੁਹਾਨੂੰ ਮਿਲਣਗੇ ਕਿ ਬਾਪੂ ਤੋਂ ਬਾਅਦ ਮੁੰਡਾ ਬਹੁਤੀ ਤਰੱਕੀ ਕਰੇ, ਉਹ ਤੋਂ ਉੱਚਾ ਉੱਠੇ, ਘੱਟ ਮਿਲਦੇ ਨੇ। ਜਦ ਇਹੀ ਮਿਲਣਗੇ, ਬਾਪੂ ਚੰਗਾ ਸੀ, ਉੱਚੇ ਕੰਮ ਕਰਦਾ ਸੀ, ਪੁੱਤ ਉੱਥੇ ਪੁੱਜਿਆ ਨਹੀਂ। ਬਹੁਤੇ ਕੀ ਪੰਜਾਬ ਵਿੱਚ ਤਾਂ 99% ਗੱਲ ਇੱਥੇ ਚਲੀ ਗਈ, ਬਾਪੂ ਪੂਰਨ ਗੁਰਸਿੱਖ ਸੀ, ਘਰ ਵਿੱਚ ਸਿੱਖੀ ਰਹੀ ਉਹਨੇ, ਬਾਪੂ ਪਿੰਡ ਵਿੱਚ ਮੰਨਿਆ ਹੋਇਆ ਸੀ, ਮੁੰਡੇ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ। ਪਰ ਗੁਰੂ ਨਾਨਕ ਦੀ ਗੱਦੀ ਸਮਾਂ ਥੋੜ੍ਹਾ, ਜੋ ਗੁਰੂ ਨਾਨਕ ਦੀ ਸੋਭਾ ਸੀ, ਪੁੱਤ ਗੁਰੂ ਅੰਗਦ ਦੇ ਸਮੇਂ ਘਟੀ ਨਹੀਂ ਵਧੀ ਹੈ। ਜੋ ਗੁਰੂ ਰਾਮਦਾਸ ਦੀ ਸੋਭਾ ਸੀ, ਗੁਰੂ ਅਰਜਨ ਪੁੱਤ ਉਹਦੀ ਗੱਦੀ ਤੇ ਬੈਠੇ ਆ, ਘਟੀ ਨਹੀਂ। ਦੂਣੀ ਚੌਣੀ ਕਰਾ ਮਾਤ, ਬਹੁਤ ਘੱਟ ਮਿਲੂਗੀ ਤੁਹਾਨੂੰ ਇਹ ਗੱਲ। ਸਾਡੇ ਡੇਰਿਆਂ ਦੀ ਦੇਖ ਲਓ ਕਿਆ ਹਾਲ ਹੈ, ਬੜੇ ਬੜੇ ਮਹਾਂਪੁਰਸ਼ ਰੱਬ ਰੂਪ ਹੋਏ, ਉਹਨਾਂ ਤੇ ਬਾਅਦ ਹੁਣ ਡਾਂਗੇ ਖੜਕਦੀ ਹੈ ਅੱਜ ਕੇ ਆਖੋ ਸਤਨਾਮ। ਤੁਸੀਂ ਜਾਣੇ ਉਹ ਤੁਹਾਨੂੰ ਸਭ ਪਤਾ ਹੈ। ਪਰ ਇੱਕ ਗੁਰੂ ਨਾਨਕ ਦੀ ਗੱਦੀ, ਇਹ ਨਹੀਂ ਕਿ ਗੁਰੂ ਨਾਨਕ ਜੋਤੀ ਜੋ ਸਮਾ ਗਏ ਪ੍ਰਭਤਾ ਘਟ ਗਈ, ਨਾ ਨਾ ਨਾ। ਮਲ ਤਖਤ ਬੈਠਾ ਸਹਿ ਡਾਲੀ, ਉਸੇ ਤਖਤ ਤੇ ਲੱਖਾਂ ਸੇਵਕਾਂ ਨੂੰ ਸਾਂਭਣ ਵਾਲਾ ਜਿਵੇਂ ਇੱਕ ਦਰਖਤ ਇੱਕ ਜੜ ਲੱਖਾਂ ਪੱਤਿਆਂ ਨੂੰ ਸਾਂਭ ਲੈਂਦੀ ਹੈ, ਹਜ਼ਾਰਾਂ ਨੂੰ ਸਾਂਭ ਲੈਂਦੀ ਹੈ। ਗੁਰੂ ਅੰਗਦ ਦੇਵ ਜੀ ਉਸ ਗੱਦੀ ਤੇ ਬੈਠੇ, ਸਾਰੀ ਸੰਗਤ ਸਾਂਭ ਲਈ। ਐਡੀ ਘਟਨਾ, ਬਾਪ ਸ਼ਹੀਦ ਕਰ ਦਿੱਤਾ 11 ਸਾਲ ਦੀ ਉਮਰ, ਫਿਰ ਵੀ ਕਰਾਮਾਤ ਕੱਟਣ ਨਹੀਂ ਦਿੱਤੀ, ਸਗੋਂ ਮੀਰੀ ਤੇ ਪੀਰੀ ਇਕੱਠੀ ਕਰ ਲਈ ਗੁਰੂ ਘਰ ਦੇ ਵਿੱਚ। ਦੂਣੀ ਚੌਣੀ ਕਰਾਮਾਤ ਕਿਉਂ ਹੋਈ? ਸੱਚੇ ਦਾ ਸੱਚਾ ਢੋਆ, ਸੱਚ ਦੀ ਕਰਾਮਾਤ ਕਦੇ ਘਟੂਗੀ, ਵੱਧਦੀ ਜਾਊਗੀ। ਜਿੱਥੇ ਸੱਚ ਢੋਆ ਕਹੀਏ, ਹੋਕਾ ਢੋਆ ਕਹੀਏ, ਸੱਦਾ ਢੋਆ ਕਹੀਏ, ਜਿਹਨੂੰ ਤੁਸੀਂ ਅੰਗਰੇਜ਼ੀ ਵਿੱਚ ਗਿਫਟ ਕਹਿੰਦੇ, ਦੋ ਅਰਥ ਕਰ ਲਓ। ਇਸ ਤਖ਼ਤ ਤੇ ਬੈਠਣ ਵਾਲੇ ਸੱਚੇ, ਇਹਨਾਂ ਨੇ ਢੋਹਾ ਵੀ ਸੱਚ ਦੇ ਦਿੱਤਾ। ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਢੋਹਾ ਵੀ ਸੱਚ ਦਾ ਦਿੱਤਾ, ਹੋਰ ਨਹੀਂ। ਸੱਚੇ ਦਾ ਸੱਚਾ ਢੋਹਾ, ਸੱਚੇ ਦਾ ਅਕਾਲ ਪੁਰਖ ਦਾ, ਇਹ ਜਿਹੜੇ ਗੁਰੂ ਸਾਹਿਬਾਨ ਸਾਨੂੰ ਬਖਸ਼ੇ ਦੱਸ, ਹੁਣ ਦਸਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਰਾਏ ਸੱਤਾ ਜੀ ਕਹਿੰਦੇ, ਅਕਾਲ ਪੁਰਖ ਨੇ ਅਮੋਲਕ ਗਿਫਟ ਦਾਤ ਦੇਤੀ ਸੰਸਾਰ ਨੂੰ। ਅੱਜ ਕੇ ਆਖੋ ਤੁਸੀਂ ਵੀ ਦੇ ਕੇ ਜਾਂਦੇ ਗਿਫਟ, ਕਦੇ ਸੱਚੀ ਗਿਫਟ ਦਿੱਤੀ ਹੈ ਕਿਸੇ ਨੂੰ? ਬਰਫੀ ਲੈ ਜਾਓ 3 ਮਿੰਟ 'ਚ ਖਾ ਕੇ ਡੱਬਾ ਖਾਲੀ, ਫਰਾਕ ਲੈ ਜਾਓ ਨਿਆਣੇ ਨੂੰ, ਮੁੰਦੀ ਬੰਦੀ ਪਾ ਦਿਓ, ਕਿੱਥੇ ਕੁ ਤੱਕ ਰਹੂਗੀ? ਕੱਲ ਨੂੰ ਲੋੜ ਪੈ ਗਈ ਸੁਨਿਆਰ ਦੇ ਵੇਚ ਦੇਣੀ, ਉਹਨੇ ਕੁੜੀ ਦਾ ਵਿਆਹ ਆ ਗਿਆ, ਉਸੇ ਦੀ ਭਨਾ ਕੇ ਗਾਹਾਂ ਬਣਾ ਦੂਗਾ। ਇੱਕ ਗੁਰੂ ਨਾਨਕ ਦੀ ਗੱਦੀ, ਅਕਾਲ ਪੁਰਖ ਨੇ ਸੱਚ ਦੀ ਗਿਫਟ ਦਿੱਤੀ, ਸੱਚ ਦੀ ਦਾਤ ਦਿੱਤੀ ਦੁਨੀਆ ਨੂੰ। ਇਹ ਦਾਤ ਹੈ ਬਹੁਤ ਵੱਡੀ, ਮੰਨੋ ਨਾ ਮੰਨੋ, ਮਨ ਵੀ ਲਾਓ ਅਪਣਾਓ ਨਾ ਅਪਣਾਓ, ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਦਾਤ ਤੁਹਾਨੂੰ ਮਿਲੇਗੀ ਕਿੱਥੋਂ? ਗੁਰੂ ਨਾਨਕ ਵਰਗੀ ਦਾਤ ਤੁਹਾਨੂੰ ਲੱਭੂਗੀ ਕਿੱਥੋਂ? ਇਹ ਗੁਰਬਾਣੀ ਇਹਦੇ ਵਰਗੀ ਦਾਤ, ਇਹ ਤਾਂ ਅਕਾਲ ਪੁਰਖ ਸੱਚੇ ਦਾ, ਕਿਉਂਕਿ ਹਰ ਸੱਚੇ ਤਖ਼ਤ ਰਚਾਇਆ, ਕਿਸੇ ਨੇ ਨਹੀਂ ਇਹ ਗੱਦੀ ਬਣਾਈ। ਅਕਾਲ ਪੁਰਖ ਨੇ ਗੁਰੂ ਨਾਨਕ ਜਗ ਮਾਹੇ ਪਠਾਇਆ, ਆਪ ਨਰਾਇਣ ਕਲਾਤਾ। ਗੁਰੂ ਅਰਜਨ ਪ੍ਰਤੱਖ ਹਰ,
ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ।
ਇਹਦੇ ਅਰਥ ਪਹਿਲਾਂ ਹੋ ਚੁੱਕੇ ਨੇ, ਹੁਣ ਆਦ ਅੰਤ ਮਿਲਾਉਣੇ। ਸੱਤਾ ਜੀ ਪਹਿਲੀ ਤੁਕ ਪਿੱਛੇ ਲਿਆਉਣੀ, ਆਦ ਅੰਤ ਮਿਲ ਜਾਣਾ। ਚਾਰੇ ਸਾਡੇ ਗੁਰੂ ਸਾਹਿਬ ਜਾਗੇ ਪ੍ਰਗਟ ਹੋਏ, ਗੁਰੂ ਨਾਨਕ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਮਹਾਰਾਜ ਜਾਗੇ ਪ੍ਰਕਾਸ਼ਮਾਨ ਸੰਸਾਰ ਵਿੱਚ ਪ੍ਰਗਟ ਹੋਏ, ਉਹਨਾਂ ਦਾ ਨਾਂ ਪ੍ਰਗਟ ਹੋਇਆ 4 ਚੱਕਾਂ ਵਿੱਚ। ਹੁਣ ਪੰਚੈਣ, ਪੰਚ ਆਇਣ, ਪੰਜ ਤੱਤਾਂ ਦਾ ਘਰ, ਪੰਚ ਸਰੂਪ ਜਿਹਨੂੰ ਕਹਿਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ, ਬਹੁਤ ਉੱਚਾ ਸਰੂਪ ਗੁਰੂ ਨੂੰ ਪ੍ਰਵਾਨ ਸਰੂਪ। ਉਹ ਗੁਰੂ ਅਰਜਨ ਦੇਵ ਜੀ ਤਖ਼ਤ ਤੇ ਬੈਠੇ। 2 ਮਿੰਟ ਮੈਂ ਲਊਂਗਾ ਕਿਉਂਕਿ ਸਮਾਪਤੀ ਹੈ ਵਾਰ ਦੀ। ਨਤੀਜਾ ਮੋਰਲ ਕੀ ਹੈ? ਪਹਿਲੀ ਸਿੱਖਿਆ ਮੇਰੇ ਭਾਈਚਾਰੇ ਨੇ ਲੈਣੀ ਹੈ, ਕੀਰਤਨ ਕਰਨ ਵਾਲਿਆਂ। ਜੇ ਵਾਰ ਦੇ ਅਰਥਾਂ ਦਾ ਨਤੀਜਾ ਲੈਣਾ, ਉਹ ਕਥਾ ਤਾਂ ਤੁਸੀਂ ਸੁਣ ਚੁੱਕੇ ਹੋ। ਪਹਿਲਾ, ਕੀਰਤਨ ਕਰਨ ਵਾਲੇ ਸਾਨੂੰ, ਇੱਥੇ ਸੇਵਾ ਕਰਨ ਵਾਲਿਆਂ ਨੂੰ ਇਸ ਸੇਵਾ ਦਾ ਮਾਣ ਨਹੀਂ ਹੋਣਾ ਚਾਹੀਦਾ। ਸੱਤੇ ਬਲਵੰਡ ਨੇ ਮਾਣ ਕੀਤਾ ਕਿ ਮੇਰੇ ਬਿਨਾਂ ਕੀਰਤਨ ਨਹੀਂ ਹੋਣਾ, ਮੇਰੇ ਬਿਨਾਂ ਸੰਗਤ ਤੇਰੇ ਕੋਲ ਆਉਣੀ ਹੋਣੀ। ਸਾਨੂੰ ਖਿਆਲ ਚਾਹੀਦਾ, ਭੁੱਲ ਜਾਂਦੇ ਸਾਡੇ ਬਜ਼ੁਰਗ, ਮੈਂ ਵੀ ਹੁਣ ਬਜ਼ੁਰਗਾਂ 'ਚ ਹੈ ਬੁੜਾਈ। ਤੁਹਾਡੇ ਬਾਬਾ ਸੀ ਨਾ ਜਿਹੜਾ, ਉਹਨੇ ਤੁਹਾਡੇ ਬਾਪੂ ਨੂੰ ਜ਼ਰੂਰ ਕਿਹਾ ਹੋ, ਮੁੰਡਿਆ ਜਿੱਦਣ ਮੈਂ ਮਰ ਗਿਆ ਤੇਰਾ ਬੁਰਾ ਹਾਲ ਹੋਊਗਾ। ਬੁੜੇ ਐਂ ਕਹਿੰਦੇ ਮਰ ਜਾਂਦੇ। ਸਾਡਾ ਬਾਪੂ ਸਾਨੂੰ ਕਹਿੰਦਾ ਹੁੰਦਾ ਤਾਂ, ਦੇਖਿਓ ਤੁਹਾਡਾ ਕਿਆ ਹਾਲ ਹੋਣਾ ਜਿੱਦਣ ਮੈਂ ਮਰ ਗਿਆ। ਵੀ ਜਿੱਦਣ ਤੇਰਾ ਬਾਪ ਮਰਿਆ, ਤੇਰਾ ਕੱਖ ਨਹੀਂ ਵਿਗੜਿਆ, ਸਾਡਾ ਕਾਹਨੂੰ ਵਿਗੜੂਗਾ? ਕੋ ਸਤਨਾਮ, ਉਈ ਡਾਂਗ ਚੱਕੀ ਫਿਰਦਾ ਵੀ ਮੇਰੇ ਬਿਨਾਂ ਕੰਮ ਨਹੀਂ ਚੱਲਣਾ। ਔਰ ਪੰਥ ਤਾਂ ਇਹਨੇ ਖਾ ਲਿਆ ਇਸ ਬਿਮਾਰੀ ਨੇ, ਜਿਹਨੂੰ ਪ੍ਰਧਾਨ ਬਣਾ ਦਿਓ, ਆਗੂ ਬਣਾ ਦਿਓ, ਉਹ ਇਹੀ ਫੱਟਾ ਲਿਖੀ ਫਿਰਦਾ ਵੀ ਜਿੱਦਣ ਮੈਂ ਮਰ ਗਿਆ ਪੰਥ ਨਾਲੇ ਲੈ ਜਾਣਾ। ਕੇਤੀ ਗਈ ਦੇਖ ਵਾਜੇ ਵਜਾਏ, ਕਿੰਨੇ ਇੱਥੇ ਆਲੇ ਕਿੰਨੇ ਆਉਣਗੇ ਸਾਡੇ ਲਾਣੇ ਨੂੰ। ਗੁਰੂ ਘਰ ਵਿੱਚ ਸੇਵਾ ਕਰਨ ਵਾਲਿਆਂ ਨੂੰ ਇਸ ਵਾਰ ਤੋਂ ਸਿੱਖਿਆ ਲੈਣੀ ਹੈ। ਮਾਣ ਨਹੀਂ ਕਰਨਾ ਕਿ ਸਾਡੇ ਨਾਲ ਇਹ ਕੰਮ ਚੱਲਦਾ। ਸੱਤੇ ਨੇ ਮਾਣ ਕੀਤਾ। ਦੂਜੀ ਸਿੱਖਿਆ ਉਹ ਵੀ ਸਾਡੇ ਲੈਣੇ ਨੂੰ, ਗੁਰੂ ਘਰ ਵਿੱਚੋਂ ਜੋ ਮਿਲੇ ਉਹ ਬਖਸ਼ਿਸ਼ ਕਰਕੇ ਲੈਣਾ, ਉਹ ਕੀਰਤਨ ਕਥਾ ਦਾ ਮੁੱਲ ਕਰਕੇ ਨਹੀਂ ਲੈਣਾ, ਕੀਮਤ ਕਰਕੇ ਨਹੀਂ ਲੈਣਾ। ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ, ਮੰਨਣਾ ਪਿਆ ਸੱਤੇ ਨੂੰ, ਉਹਨੇ ਮੰਗ ਕੀਤੀ ਸੀ ਪੈਸਿਆਂ ਦੀ ਇੰਨੇ ਚਾਹੀਦੇ ਨੇ, ਫਿਰ ਮੰਨਣਾ ਪਿਆ ਸਾਨੂੰ ਕੀਰਤਨੀਆਂ ਨੂੰ ਉਹੀ ਬਖਸ਼ਿਸ਼ ਲੈਣੀ ਚਾਹੀਦੀ ਹੈ, ਉਹੀ ਦਾਨ ਲੈਣਾ ਚਾਹੀਦਾ ਜੋ ਸਤਿਗੁਰ ਨੂੰ ਪਾਉਂਦਾ। ਇੱਥੇ ਮੰਡ ਕੇ ਤੇ ਐਂ ਨਾ ਸਮਝੀ ਵੀ ਕਮੇਟੀ ਵਾਲਿਆਂ ਨੂੰ ਪਾਉਂਦਾ ਹੈ, ਅੱਜ ਕਿਹਾ ਕੋਲ ਸਤਨਾਮ, ਕਮੇਟੀ ਵਾਲੇ ਤਾਂ ਧੰਨਵਾਦ ਕਰਕੇ ਹੀ ਤੋਰ ਦਿੰਦੇ ਆ, ਇਹ ਸਤਿਗੁਰ ਦੀ ਗੱਲ ਹੈ ਤੁਹਾਡੀ ਨਹੀਂ ਗੱਲ ਹੈਗੀ। ਵਿੱਚ ਦਾਨ ਜੇ ਸਤਿਗੁਰ ਭਾਵ ਸੀ, ਸਤਿਗੁਰ ਜੋ ਇੱਥੋਂ ਗੁਰੂ ਘਰ ਚੋਂ ਮਿਲੇ ਉਹਨੂੰ ਬਖਸ਼ਿਸ਼ ਸਮਝ, ਉਹਨੂੰ ਕਥਾ ਕੀਰਤਨ ਦੀ ਕੀਮਤ ਨਹੀਂ ਸਮਝਣੀ, ਨਹੀਂ ਉਹਨੂੰ ਬਖਸ਼ਿਸ਼ ਕਰਕੇ ਲੈ ਲਓ। ਤੇ ਅਗਲੀ ਗੱਲ ਇਹੀ ਲਿਖ ਦਿੱਤਾ ਬਾਣੀ ਵਿੱਚ, ਭਲੋ ਭਲੋ ਰੇ ਕੀਰਤਨੀਆਂ ਰਾਮ ਰਾਮਾ ਰਾਮਾ ਗੁਣ ਗਾਓ। ਦੋ ਵਾਰ ਭਲਾ ਕਿਹਾ ਕੀਰਤਨ ਕਰਨ ਵਾਲੇ ਨੂੰ, ਬਹੁਤ ਭਲਾ ਜਿਹੜਾ ਵਾਹਿਗੁਰੂ ਦਾ ਜਸ ਗਾਉਂਦਾ। ਅੱਧੀ ਤੁਕ ਗਾਹਾਂ, ਛੋੜ ਮਾਇਆ ਕੇ ਧੰਦ ਪਸਾਓ, ਪਰ ਕੀਰਤਨ ਧੰਦਾ ਨਾ ਬਣ ਜਾਵੇ, ਮਾਇਆ ਖਾਤਰ ਨਾ ਕਰੇ, ਛੋੜ ਮਾਇਆ ਕੇ। ਹੁਣ ਤਾਂ ਕੀਰਤਨੀ ਹੈ ਕੀ, ਤੁਸੀਂ ਕਿਹੜਾ ਘੱਟ ਹੋ। ਗੁਰੂ ਨਾਨਕ ਨੇ ਸਿੱਖ ਨੂੰ ਕਿਹਾ ਸੀ, ਸਿੱਖਾ ਤੇਰਾ ਧੰਦਾ ਧਰਮ ਬਣਨਾ ਚਾਹੀਦਾ, ਤੂੰ ਉਹ ਧੰਦਾ ਕਰੀ ਜਿਸ ਧੰਦੇ ਵਿੱਚੋਂ ਧਰਮ ਨਿਕਲੇ। ਆਪਾਂ ਗਏ ਪੜ੍ਹ, ਆਪਾਂ ਨੇ ਧਰਮ ਨੂੰ ਧੰਦਾ ਬਣਾ ਲਿਆ। ਗੁਰੂ ਨਾਨਕ ਨੇ ਧੰਦੇ ਨੂੰ ਧਰਮ ਬਣਾਇਆ ਸੀ, ਅੱਜ ਸਿੱਖਾਂ ਨੇ ਧਰਮ ਨੂੰ ਧੰਦਾ ਬਣਾਇਆ, ਧੰਦਿਆਂ ਵਿੱਚ ਪਾ। ਕਿਹੜਾ ਕੀਰਤਨੀਆਂ ਠੀਕ ਹੈ, ਛੋੜ ਮਾਇਆ ਕੇ ਧੰਦ ਪਸਾ। ਤੇ ਦੂਜੀ ਗੱਲ ਸਿੱਖੋ ਆਪਣੇ ਵਾਸਤੇ ਹੈ, ਇਸ ਵਾਰ ਵਿੱਚੋਂ ਬੜੀ ਡੂੰਘੀ ਸਿੱਖੀ, ਗੁਰੂਆਂ ਨੂੰ ਬਾਹਰੋਂ ਫੋਟੋ ਨਾ ਦੇਖੋ। ਤੁਸੀਂ ਕਦਰਦਾਨ ਸੁਣਦੇ ਹੋ ਕਿ ਬਾਹਰਲੀ ਗੱਲ ਕਹੀ ਸੱਚੇ ਬਲਵੰਤ ਨੇ ਗੁਰੂ ਦੀ, ਗੁਰੂ ਨਾਨਕ ਬਾਹਰੋਂ ਕਿਹੋ ਜਿਹਾ ਸੀ, ਗੁਰੂ ਅੰਗਦ ਕਿਹੋ ਜਿਹਾ ਸੀ। ਉਹ ਤਾਂ ਕਹਿੰਦਾ ਘੋੜਾ ਕੀਤੋ ਸਹਿਜ ਦਾ ਜਦ ਕੀ ਉਹ ਪਲਾਣ। ਤੁਸੀਂ ਕਹਿੰਦੇ ਹੋ ਨੀਲੇ ਘੋੜੇ ਤੇ ਚੜ੍ਹਦਾ ਸੀ, ਛੇਵੇਂ ਪਾਤਸ਼ਾਹ ਘੋੜੇ ਤੇ ਚੜ੍ਹਦੇ ਸੀ। ਆਪਾਂ ਵਾਸਤੇ ਬਾਣੀ ਵਿੱਚੋਂ ਇੱਕ ਸਿੱਖਿਆ ਲੈਣੀ ਹੈ, ਇਹਨਾਂ ਸਤਿਗੁਰਾਂ ਨੂੰ ਅੰਦਰੋਂ ਵੇਖੋ, ਅੰਦਰ ਚਾਤੀ ਮਾਰੋ। ਤਾਂ ਹੀ ਗੁਰੂ ਗੋਬਿੰਦ ਸਿੰਘ ਨੇ ਗੱਦੀ ਦਿੱਤੀ ਤੇ ਸਭ ਨੂੰ ਕਹਿਤਾ ਗੁਰੂ ਗ੍ਰੰਥ ਨੂੰ ਮੰਨਿਓ, ਦਸਾਂ ਗੁਰੂਆਂ ਦੀ ਪ੍ਰਗਟ ਦੇਹ ਮੰਨਿਓ, ਪਰ ਫੈਸਲਾ ਕਿੱਥੇ ਕਰ ਦਿੱਤਾ, ਜੋ ਪ੍ਰਭ ਕੋ ਮਿਲੇ ਉਹ ਚਾਹੇ ਖੋਜ ਸ਼ਬਦ ਮੰਨੀ ਜਾਈ, ਕੜਾ ਪ੍ਰਸ਼ਾਦ ਛਕਾਈ, ਮੱਥੇ ਟੇਕੀ, ਕਥਾ ਕੀਰਤਨੇ ਦੇ ਕਰੀ ਜਾਈ, ਪਾਠ ਕਰੀ ਜਾਈ, ਪਰ ਮਿਲੇਗਾ ਤਾਂ ਜੇ ਦੀ ਖੋਜ ਕਰੇਗਾ, ਜੋ ਖੋਜੇ ਸੋ। ਗੁਰੂ ਗ੍ਰੰਥ ਸਾਹਿਬ ਜੀ ਦਾ ਮੈਂ ਰੋਮ ਰੋਮ ਕਰਕੇ ਨਿਰਣੀ ਹੈ, ਕਿੱਥੇ ਮੂਰਖ ਮੁਗਧ ਅਣਜਾਣ, ਮੇਰੇ ਵਰਗਿਆਂ ਖਾਤਰ ਇਹ ਤੋ ਕਹਿ ਹਉ ਮੂਰਖ ਕਾਰੇ ਲਾਈ ਆ ਨਾਨਕ ਹਰ ਕੰਮ। ਇਹ ਉਹਦੀ ਬਖਸ਼ਿਸ਼ ਹੈ, ਮੂਰਖਾਂ ਨੂੰ ਵੀ ਚੰਗੇ ਕੰਮ ਤੇ ਲਾ ਲੈਂਦਾ, ਹਰੀ ਦਾ ਕੰਮ, ਕਥਾ ਕੀਰਤਨ ਦਾ ਕੰਮ ਮੂਰਖ ਕਿੱਥੇ ਕਰੇ, ਨਹੀਂ ਉਹਦੀ ਬਖਸ਼ਿਸ਼ ਹੋ ਜਾਂਦੀ ਹੈ। ਕਿਉਂ ਉਹ ਬਖਸ਼ਿਸ਼ ਐਡੀ ਹੈ, ਕਿਰਤ ਕਰਨਾ ਨੂੰ ਪਾਲਦਾ, ਦੇਖੋ ਕਿਰਤ ਕਰਨਾ, ਇਹ ਉਹਦੀ ਉਹ ਬਖਸ਼ਿਸ਼ ਹੈ ਦਾਸ ਤੇ ਕਿ ਭਲੇ ਭਲੇ ਕਰ ਮੰਨੀਏ ਬੁਰਿਆਂ ਦੇ ਹਰ ਕਾਜ ਸੁਣਵਾਏ। ਇਹ ਉਹਦਾ ਬਿਰਧ ਹੈ, ਸੁਭਾਅ ਹੈ ਜਿਹੜੇ ਬਾਣੀ ਦੀ ਸੇਵਾ ਲੈ। ਦੂਜੀ ਤੁਹਾਡੀ ਸੰਗਤ ਦਾ ਬਹੁਤ ਧੰਨਵਾਦ, ਇੱਥੇ ਦੇ ਖਾਸ ਕਰਕੇ ਮੰਡ ਸਾਹਿਬ ਨੇ ਸਕੀਮ ਸੋਚੀ ਕਿ ਰਾਮਕਲੀ ਦੀ ਵਾਰ ਦੇ ਅਰਥ ਕੀਤੇ ਜਾਣ, ਤੁਹਾਡਾ ਵੀ ਧੰਨਵਾਦ ਜੋ ਤੁਸੀਂ ਦਾਸ ਨੂੰ ਬਾਣੀ ਦੀ ਸੇਵਾ ਬਖਸ਼ੀ ਤੇ ਬਹੁਤ ਧਿਆਨ ਨਾਲ, ਪਤਾ ਨਹੀਂ ਕਿੰਨੇ ਹਜ਼ਾਰ ਲੋਕ ਸੁਣ ਰਹੇ ਨੇ, ਇਹ ਤੁਹਾਡਾ ਮੈਂ ਧੰਨਵਾਦ ਤਾਂ ਪੂਰਾ ਰਾਤ ਨੂੰ ਕਰੂੰ, ਪਰ ਇੱਥੋਂ ਦੀ ਪ੍ਰਬੰਧਕ ਕਮੇਟੀ ਤੁਸੀਂ ਸੰਗਤ ਬਹੁਤ ਧੰਨਵਾਦ ਦੇ ਪਾਤਰ ਹੋ, ਜਿਹੜੀ ਆਪਣੀ ਕਿਰਤ ਵਿੱਚੋਂ ਮਾਇਆ ਦੇ ਕੇ ਰੇਡੀਓ ਚਲਾ ਰਹੇ ਹੋ, ਟੀਵੀ ਇਹ ਤੁਹਾਡੀ ਕਿਰਤ ਨਾਲ ਚੱਲ ਰਿਹਾ ਹੈ। ਅੰਮ੍ਰਿਤ ਬਾਣੀ ਰੇਡੀਓ 'ਤੇ ਜੋ ਪ੍ਰੋਗਰਾਮ ਜਾਂਦੇ ਹੈ ਉਹ ਤੁਸੀਂ ਦਸਵੰਧ ਦਿੰਦੇ ਹੋ ਆਪਣਾ, ਕੋਈ ਥੋੜਾ ਪਰਬ ਕਰ ਹੈ? ਕਿਸੇ ਨੂੰ ਰੋਟੀ ਖਿਲਾ ਦੇਣੀ, ਕੱਪੜਾ ਦੇਣਾ ਵੀ ਆਪਣੀ ਕਿਰਤ ਵਿੱਚੋਂ, ਆ ਗਰੀਬਾਂ ਦੀ ਬੱਚੀਆਂ ਨੂੰ ਤੁਸੀਂ ਸੇਵਾ ਦਿੱਤੀ ਹੈ, ਪਰ ਗੁਰੂ ਦਾ ਸ਼ਬਦ ਸੁਣਾ ਦੇਣਾ, ਇਹ ਤੋਂ ਵੱਡਾ ਤਾਂ ਪਰਉਪਕਾਰ ਹੈ ਕੋਈ? ਕਿਉਂਕਿ ਜੀਵਨ ਦਾਨ ਦਿੰਦਾ ਗੁਰੂ ਦਾ ਸ਼ਬਦ, ਜੀਵਨ ਦਾਨ, ਜਿਹੜੇ ਜੁੜ ਜਾਂਦੇ ਨੇ ਸਦਾ ਹੀ ਜਿਉਂਦੇ ਰਹਿੰਦੇ ਨੇ, ਜੀਵਨ ਦਾਨ। ਬਹੁਤ ਧੰਨਵਾਦ ਤੁਹਾਡਾ ਸੰਗਤਾਂ ਦਾ, ਪ੍ਰਬੰਧਕਾਂ ਦਾ, ਇੱਥੋਂ ਦੇ ਗੁਰੂ ਘਰ ਦੇ ਵਜ਼ੀਰ ਸਾਹਿਬ, ਗ੍ਰੰਥੀ ਸਾਹਿਬ, ਰਾਗੀ ਸਾਹਿਬ, ਇੰਨਾ ਪਿਆਰ ਸਤਿਕਾਰ ਬਖਸ਼ਦੇ ਨੇ। ਜਦ ਵੀ ਮਿਲੀਦਾ ਕੋਈ ਸੇਵਾ ਦੱਸੋ, ਇੰਨੀ ਨਿਮਰਤਾ, ਇੰਨਾ ਪਿਆਰ ਬਖਸ਼ਦੇ ਨੇ ਸਾਡੇ ਸਿੰਘ ਸਾਹਿਬ। ਇਹਨਾਂ ਅੱਗੇ ਵੀ ਮੈਂ ਸਿਰ ਝੁਕਾ ਕੇ ਇਹਨਾਂ ਦਾ ਧੰਨਵਾਦ ਕਰਦਾ। ਭੁੱਲਾਂ ਤੋਂ ਖਿਮਾ ਬਖਸ਼ਣ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਉਂਕਿ ਅਗਾਧ ਬੋਧ ਬਾਣੀ ਹੈ, ਆਪ ਕਥੈ ਆਪ ਸੁਣਨੇ। ਇੱਥੇ ਆ ਕੇ ਗੱਲ ਮੁੱਕਦੀ ਹੈ, ਬਹੁਤ ਭੁੱਲਾਂ ਹੋਈਆਂ ਹੋਣਗੀਆਂ, ਗੁਰੂ ਮਹਾਰਾਜ ਤੇ ਸੰਗਤ ਬਖਸ਼ੇਗੀ। ਇਸੇ ਤਰ੍ਹਾਂ ਹੀ ਅੱਗੇ ਨੂੰ ਸੇਵਾ ਬਖਸ਼ਦੇ ਰਹਿਣਾ ਬਾਣੀ ਦੀ ਵਿਚਾਰ, ਤਾਂ ਕਿ ਜੁੜ ਸਕੀਏ ਆਪਾਂ, ਸਮਝ ਸਕੀਏ। ਬਹੁਤ ਬਹੁਤ ਧੰਨਵਾਦ ਹੈ ਉਹਨਾਂ ਮਾਈ ਭਾਈ ਦਾ, ਜਿਨ੍ਹਾਂ ਨੇ ਗਰੀਬਾਂ ਦੀ ਸਹਾਇਤਾ ਵਾਸਤੇ ਮਾਇਆ ਭੇਜੀ ਹੈ, ਅਤੇ ਉਹਨਾਂ ਨੂੰ ਹੁਣ ਬੇਨਤੀ ਹੈ, ਅੱਜ ਰਾਤ ਦਾ ਦੀਵਾਨ ਇੱਥੇ ਗੁਰੂ ਜੀ ਦੇ ਚਰਨਾਂ ਵਿੱਚ, ਤੁਹਾਡੀ ਸੇਵਾ ਵਿੱਚ, ਜੋ ਹਰ ਰੋਜ਼ ਦੀ ਤਰ੍ਹਾਂ 6 ਤੋਂ 7:30, ਉਹਦੇ ਵਿੱਚ ਆਪਾਂ ਕੋਈ ਗੁਰਮਤ ਦਾ ਕਿਣਕਾ ਬੋਝੇ ਵਿੱਚ ਪਾਉਣ ਵਾਸਤੇ ਗੁਰੂ ਜੀ ਤੋਂ ਲੈਣਾ। ਕੱਲ੍ਹ ਸਵੇਰ ਦਾ ਆਹੀ ਸਮਾਂ ਅਰਦਾਸ ਕਰਾਂਗੇ, ਛੁੱਟੀਆਂ ਲਵਾਂਗੇ ਤੁਹਾਤੋਂ ਇਸ ਵਾਰੀ ਦੀਆਂ, ਅਤੇ ਕੱਲ੍ਹ ਵੀਰਵਾਰ ਤੋਂ ਫਿਰ ਇਸੇ ਪ੍ਰਬੰਧਕ ਕਮੇਟੀ ਨੇ, ਸਾਊਥ ਹਾਲ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਉਹਨਾਂ ਦੇ ਹੁਕਮ ਦੇ ਨਾਲ 4 ਦਿਨ ਦੀ ਸੇਵਾ, ਉੱਥੇ ਪਾਰਕ ਐਵਨਿਊ ਉੱਤੇ ਸਿੰਘ ਸਭਾ ਗੁਰਦੁਆਰਾ, ਉੱਥੇ ਤੁਸੀਂ ਬਖਸ਼ੀ ਹੈ, ਉਹਨਾਂ ਪ੍ਰਬੰਧਕਾਂ ਨੇ ਬਖਸ਼ੀ ਹੈ, ਉੱਥੇ ਚਰਨ ਧੂੜ ਲੈਣ ਵਾਸਤੇ ਹਾਜ਼ਰ ਹੋਣੇ। ਸੋ ਹੁਣ ਬੇਨਤੀ ਹੈ, ਫੋਨ ਬਹੁਤ ਆਉਂਦੇ ਹੈ, ਅੱਜ ਦਾਸ ਤਕਰੀਬਨ 2 ਘੰਟੇ ਹੀ ਮੈਂ ਬਾਹਰ ਜਾਣਾ ਗੁਰਦੁਆਰੇ ਸਾਹਿਬ ਤੋਂ, 11:45 ਤੋਂ 12:15 ਤੱਕ ਪ੍ਰਸ਼ਾਦਾ ਛਕਣ ਜਾਣਾ ਕਿਸੇ ਪ੍ਰੇਮੀ ਦੇ, ਬਾਕੀ ਸਾਰਾ ਸਮਾਂ ਇੱਥੇ ਹਾਜ਼ਰੀ ਭਰਾਂਗੇ। ਜਿਨ੍ਹਾਂ ਨੇ ਆਉਣਾ, ਮਿਲਣ ਗਿਲਣ ਵਾਲਿਆਂ ਨੇ, ਮਾਇਆ ਸੇਵਾ ਬਖਸ਼ਣੀ ਹੈ, ਬਹੁਤ ਬਖਸ਼ੀ ਹੈ, ਅਤੇ ਜਿਨ੍ਹਾਂ ਤੋਂ ਹੋ ਸਕੇ ਆਪਣੀ ਕਿਰਤ ਕਮਾਈ ਸਫਲੀ ਕਰਿਓ। ਤੁਹਾਡਾ ਸਾਰਾ ਇੱਥੇ ਦਾ ਕੀਤਾ ਹੋਇਆ ਦਾਨ ਪੁੰਨ ਵਿਆਹ, ਇਹ ਸਾਰੇ ਵਰਲਡ ਲੈਵਲ 'ਤੇ ਜਾਣਗੇ, ਤੁਹਾਡੇ ਨਾਂ ਵੀ ਸਾਰਾ ਸਮਾਗਮ ਬੱਚੀਆਂ ਦਾ ਵਰਲਡ ਲੈਵਲ 'ਤੇ TV 'ਤੇ ਜਾਂਦਾ ਹੈ, ਉਹ ਜਿੱਥੇ ਤੁਹਾਡੀ ਸੰਗਤ ਦਾ ਵੀ ਨਾਮ ਵਿੱਚ ਆਵੇਗਾ। ਬਹੁਤ ਧੰਨਵਾਦ ਹੈ ਤੁਹਾਡਾ, ਬੇਨਤੀਆਂ ਮੰਨੀਆਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।